काशी जो सनातन धर्म का गढ़ है उत्थे इन्हों का जन्म हुआ। उस समय बड़ी भारी सवर्ण जातियों के नाल नवर वध शुरू किया जाता सी। भगत जी ने आके जो परमेश्वर का सिद्धांत है उसनूं संगतां प्रति प्रगट करके जनाया, नाल नाल अपने जो किरत वगैरह सन सी उसनूं भी करदे सन। आए गए सारे संतां की सेवा करदे सी ਅਤੇ ਸਤਸੰਗ ਵਗੈਰਾ ਰੰਕਾਰ ਪਰਮੇਸ਼ੁਰ ਦੀ ਕਿਰਪਾ ਨਾਲ ਸੰਗਤਾਂ ਨੂੰ ਭਰਮ ਜਾਲ ਵਿੱਚੋਂ ਕੱਢ ਕੇ ਸਹੀ ਜੋ ਰਸਤਾ ਸੀ ਉਹ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਉਹਨਾਂ ਦੀ ਇਹ ਪਾਵਨ ਬਾਣੀ ਇਸ ਵੇਲੇ ਚੱਲ ਰਹੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਕਿ ਜਿੰਨੇ ਵੀ ਵੱਖ ਵੱਖ ਸੂਬਿਆਂ ਪ੍ਰਾਂਤਾਂ ਦੇ ਮਹਾਂਪੁਰਖ ਸੀਗੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਯੋਗ ਸਥਾਨ ਬਖਸ਼ਿਸ਼ ਕੀਤਾ, ਜਿੱਥੇ ਆਪ ਸਤਿਗੁਰੂ ਜੀ ਅੰਮ੍ਰਿਤ ਸਰੂਪ ਹਨ ਉੱਥੇ ਭਗਤਾਂ ਨੂੰ ਵੀ ਅੰਮ੍ਰਿਤਾ ਬਖਸ਼ਿਸ਼ ਕੀਤੀ ਹੈ। ਇਹ ਗੁਰੂ ਮਹਾਰਾਜ ਦਾ ਬਹੁਤ ਵੱਡਾ ਫੈਸਲਾ ਹੈ। ਹਰ ਪੁਰਸ਼ ਆਪਣੇ ਵਡਿਆਈ ਚਾਹੁੰਦਾ ਹੈ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਇਹ ਵਿਸ਼ਾਲ ਹਿਰਦਾ ਹੈ। ਜਿੰਨੇ ਵੀ ਯੋਗ ਵਿਅਕਤੀ ਹੈ ਉਹਨਾਂ ਨੂੰ ਮਹਾਰਾਜ ਨੇ ਬਰਾਬਰਤਾ ਔਰ ਸਨਮਾਨ ਬਖਸ਼ਿਸ਼ ਕੀਤਾ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇਹ ਜਿੰਨੇ ਵੀ ਮਹਾਂਪੁਰਖ ਹੋਏ ਹੈ ਇਹਨਾਂ ਸਾਰਿਆਂ ਨੂੰ ਸਤਿਕਾਰ ਦਿੱਤਾ ਗਿਆ, ਔਰ ਪਹਿਲੇ ਯੁਗਾਂ ਦੇ ਵਿੱਚ ਵੀ ਜਿੰਨੇ ਪਰਮੇਸ਼ੁਰ ਦੇ ਪਿਆਰੇ ਹੋਏ ਹੈ ਉਹਨਾਂ ਬਾਰੇ ਵੀ ਕਾਫੀ ਇਤਿਹਾਸਕ ਸੰਕੇਤ ਮਿਲਦੇ ਹੈ। ਪ੍ਰਹਲਾਦ ਦੀ ਸੁਰਮਾਲਕ ਹੈ, ਵਾਲਮੀਕ ਹੈ, ਦਰਵਾਸ਼ਾ ਰਿਸ਼ੀ ਹੈ, ਅਗਸਤਮੁਨੀ ਹੈ, ਵਿਸ਼ਿਸ਼ਟ ਰਿਸ਼ੀ ਹੈ, ਇਹ ਪੁਰਾਣੇ ਯੁਗਾਂ 'ਚ ਮਹਾਂਪੁਰਖ ਹੋਏ ਹੈ। ਬਾਣੀ ਵਿੱਚ ਇਹਨਾਂ ਦੇ ਵੀ ਸੰਕੇਤ ਹਨ। ਭਾਵ ਜਿਹੜਾ ਵੀ ਯੋਗ ਵਿਅਕਤੀ ਸੀ ਉਹਨੂੰ ਗੁਰੂ ਮਹਾਰਾਜ ਨੇ ਪੂਰਾ ਸਤਿਕਾਰ ਬਖਸ਼ਿਸ਼ ਕੀਤਾ ਹੈ। ਸੋ ਕਬੀਰ ਸਾਹਿਬ ਵੀ ਇਹ ਜੋ ਪਵਿੱਤਰ ਬਾਣੀ ਹੈ ਇਸ ਸ਼ਬਦ ਦੇ ਅੰਦਰ ਅਥਾਣਕਾ ਦੱਸ ਰਹੇ ਹੈ ਕਿ ਸੰਸਾਰ ਦੇ ਉੱਤੇ ਜਨਮ ਦੀ ਗੱਲ ਵੀ ਚੱਲਦੀ ਹੈ, ਰਹਿਣ ਬਾਰੇ ਵੀ ਗੱਲ ਚੱਲਦੀ ਹੈ, ਮਰਨ ਦੀ ਕਹਾਣੀ ਵੀ ਚੱਲਦੀ ਰਹਿੰਦੀ ਹੈ। ਅੱਜ ਕਿਸੇ ਦਾ ਜਨਮ ਹੋਇਆ, ਅੱਜ ਕਿਸੇ ਦੀ ਮੌਤ ਹੋਈ ਹੈ, ਕੋਈ ਦੁਖੀ ਹੈ, ਕੋਈ ਸੁਖੀ ਹੈ, ਸੰਸਾਰ 'ਤੇ ਰਹਿੰਦੇ ਹਾਂ, ਇਹ ਕਿਰਿਆ ਚੱਲਦੀ ਰਹਿੰਦੀ ਹੈ। ਮਰਨ ਦਾ ਭੈ ਵੀ ਸਾਰਿਆਂ ਦੇ ਮਨ ਵਿੱਚ ਹੈ, ਇਹਦਾ ਪ੍ਰਭਾਵ ਇਹ ਨਹੀਂ ਕਿ ਪੁਰਸ਼ਾਂ 'ਚ ਹੈ, ਸਾਰੀਆਂ ਜੂਨਾਂ 'ਚ ਹੀ ਹੈ। ਜਿਹੜੀ ਕਿਸੇ ਜੂਨ ਮਿਲੀ ਹੈ ਉਹਨੂੰ ਪਿਆਰੀ ਵੀ ਲੱਗਦੀ ਹੈ, ਮਰਨ ਤੋਂ ਵੀ ਟਾਲਾ ਵੱਟਦਾ। ਕਬੀਰ ਸਾਹਿਬ ਕਹਿੰਦੀ ਹੈ ਜਿਹੜਾ ਸਰੀਰਕ ਜਨਮਿਆਂ ਜਾਂ ਸਰੀਰ ਦੀ ਮੌਤ ਹੈ ਇਹ ਤਾਂ ਖੱਟ ਬਕਾਰੀ ਹੈ, ਪਹਿਲਾਂ ਨਿਮਣ ਦੀ ਕਿਰਿਆ ਫਿਰ ਜੰਮਣ ਦੀ ਹੈ, ਸ਼ਿਸ਼ੂ ਅਵਸਥਾ ਬਾਲ ਅਵਸਥਾ ਹੁੰਦੀ ਹੈ, ਜੋਵਨ ਅਵਸਥਾ ਹੁੰਦੀ ਹੈ, ਫਿਰ ਹੱਦ ਘੱਟ ਬੁਢਾਪਾ ਅਤੇ ਮੌਤ ਆ ਜਾਂਦੀ ਹੈ। ਇਹ ਜੀਵਨ ਖੱਟ ਬਕਾਰੀ ਕਿਹਾ ਹੈ, ਛੇ ਦੋਸ਼ੀ ਦੇ ਵਿੱਚ ਚੱਲਦੇ ਰਹਿੰਦੇ ਹਨ। ਪਰ ਇਹ ਸੰਸਾਰ ਦੇ ਉੱਤੇ ਆ ਕੇ ਦਾਗ ਦੋਸ਼ ਮੁਹਿਮ ਚੱਲਿਆ ਲਾਏ, ਦਰਗਹਿ ਦਰਸ਼ਨ ਨਹੀਂ ਜਾਏ, ਕਰਮ ਮਿਲਾ ਆਖਣ ਤੇਰਾ ਨਾਓ, ਜਿਤਲਾ ਕਰਨਾ ਹੋਰ ਨਹੀਂ ਥਾਓ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਭਗਤ ਜੀ ਉਹਨੇ ਮਰਨੇ ਦੀ ਜਿਹੜੀ ਕਿਰਿਆ ਇਹਨੂੰ ਦੱਸਦੇ ਆ, ਕਿਹੜਾ ਮਰਨਾ ਪ੍ਰਵਾਨ ਹੈ, ਜਿਵੇਂ ਜਨਮ ਕਿਹਨਾਂ ਦਾ ਪ੍ਰਵਾਨ ਆ, ਰਹਿਣਾ ਕਿਹਨਾਂ ਦਾ ਪ੍ਰਵਾਨ ਹੈ, ਮਰਨਾ ਕਿਹਨਾਂ ਦਾ ਪ੍ਰਵਾਨ ਹੈ। ਇਸ ਵਾਸਤੇ ਕਈਆਂ ਦਾ ਜਨਮ ਵੀ ਦੁਖਦਾਈ ਹੈ, ਰਹਿਣਾ ਵੀ ਦੁਖਦਾਈ ਹੈ, ਆਪਣੇ ਲਈ ਵੀ ਦੂਏ ਵਾਸਤੇ ਵੀ, ਮਰਨ ਵੇਲੇ ਵੀ ਬੜਾ ਕਲੇਸ਼ ਦਿੰਦੇ ਆ। ਆਪ ਤਾਂ ਮਰਨਾ ਹੀ ਹੈ, ਨਾਲ ਹੋਰ ਕਈਆਂ ਨੂੰ ਮਰਾਉਂਦੇ, ਇਸ ਤਰ੍ਹਾਂ ਦੇ ਲੋਕ ਵੀ ਹੈ। ਕਈਆਂ ਦਾ ਮਰਨਾ ਦੂਏ ਨੂੰ ਜੀਵਨ ਦੇਣ ਵਾਸਤੇ ਹੈ। ਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ, ਪੰਜਵੇਂ ਦੀ ਸ਼ਹੀਦੀ ਹੋਈ ਹੈ, ਇਸ ਤਰ੍ਹਾਂ ਮਤੀ ਦਾਸ ਅਤੇ ਦਿਆਲ ਦਾਸ ਇਹ ਦੋਵਾਂ ਨੂੰ ਜੀਵਨ ਦੇਣ ਵਾਸਤੇ ਹੈ। ਅਤੇ ਕਈਆਂ ਦੀ ਮੌਤ ਐਸੀ ਹੈ ਉਹ ਦੋਵਾਂ ਨੂੰ ਵੀ ਨਾਲ ਹੀ ਲੈ ਡੋਦੇ। ਪਾਪੀ ਦਾ ਜਿਹੜਾ ਮਰਨਾ ਉਹ ਦੂਏ ਵਾਸਤੇ ਵੀ ਦੁਖਦਾਈ ਹੈ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਦੂਏ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੰਦੇ ਆ। ਇਸ ਤਰ੍ਹਾਂ ਜਿਹੜੇ ਕਈ ਰਾਜ ਸੱਤਾ ਵਾਲੇ ਆਪਣੀ ਕੁਰਸੀ ਬਚਾਉਣ ਵਾਸਤੇ ਕਈਆਂ ਦੇ ਜੀਵਨ ਦਾ ਆਘਾਤ ਕਰਦੇ ਆ, ਸਾਡੀ ਰਾਜ ਸੱਤਾ ਬਚ ਜਾਏ। ਬੜੇ ਬੜੇ ਜੰਗ ਯੁੱਧ ਹੁੰਦੇ ਆ, ਕੁੰਡੀਆਂ ਖੱਪ ਜਾਂਦੀਆਂ, ਫਿਰ ਉਹ ਆਪਣੀ ਚੌਧਰ ਵਾਸਤੇ ਇਹ ਮਰਨਾ ਤੇ ਭਾਈ ਉਸੇ ਦਾ ਹੀ ਹੈ ਜਿਹੜਾ ਦੂਸਰੇ ਨੂੰ ਜੀਵਨ ਦੇ ਜਾਏ, ਦੂਸਰੇ ਦੀ ਸੁਰੱਖਿਆ ਕਰ ਜਾਏ। ਆਓ ਭਾਗੀ ਜੀ ਤੋਂ ਇਹ ਪਵਿੱਤਰ ਦੇ ਸਰਵਣ ਕਰੀਏ, ਬਾਣੀ ਦੁਆਰਾ ਵਿਚਾਰ ਦੱਸ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਮਰਨਾ ਸਭ ਜਗਤ ਤਰਾਸਿਆ।
ਇਹ ਜਿਹੜਾ ਮਰਨਾ ਇਹ ਤੋਂ ਸਾਰਾ ਸੰਸਾਰ ਤਰਾਸਿਆ, ਮੈਨੂੰ ਬੜਾ ਡਰਿਆ ਹੋਇਆ, ਡਰ ਰਿਹਾ, ਬਹੁਤ ਦਾ ਭੈ ਹੈ ਸਾਰ, ਇਹ ਤੋਂ ਸਭ ਡਰਦੇ ਆ, ਸੱਪ ਤੋਂ ਡਰਦੇ ਆ, ਇਹ ਡੰਗ ਮਾਰਿਆ ਅਤੇ ਡੰਗ ਵਿੱਚ ਜ਼ਹਿਰ ਹੈ, ਅਖੀਰੀ ਤਾਂ ਇਹ ਹੈ ਕਿ ਮਰ ਜਾਵਾਂਗੇ, ਸ਼ੇਰ ਤੋਂ ਡਰਦੇ ਹੈ ਅਤੇ ਜੀਵਨ ਦਾ ਘਾਤ ਕਰਦਾ ਹੈਗਾ, ਮੌਤ ਦਾ ਹੀ ਡਰ ਹੈ, ਬਿਮਾਰੀ ਦੀਰਘ ਰੋਗ ਆ ਜਾਂਦਾ ਹੈ, ਉੱਥੇ ਵੀ ਇਹ ਹੀ ਹੈ ਕਿ ਮਰਨਾ ਜਾਈਏ। ਜੰਗ ਯੁੱਧ ਵਿੱਚ ਵੀ, ਬਲਕਿ ਇੱਥੇ ਤੱਕ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਇੱਕ ਪਾਸੇ ਉਸਰੇ ਹੀ ਜਿਹੜੇ ਨੱਚਦੇ ਆ, ਬੰਧਨ ਵਾਰ ਬੰਨੇ ਜਾਂਦੇ, ਭਾਜੀਆਂ ਵੰਡੀਆਂ ਜਾਂਦੀਆਂ, ਦੂਏ ਪਾਸੇ ਪੰਡਿਤ ਮੌਲਵੀ ਜਾਂ ਭਾਈ ਕੋ ਅਰਦਾਸ ਕਰਾਉਂਦੇ, ਭਾਈ ਜੀ ਅਰਦਾਸ ਕਰੋ ਬੱਚੇ ਦੀ ਦੀਰਘ ਆਜੂ ਹੋ ਜਾਏ, ਹਾਲੇ ਦੇ ਦਾ ਜਨਮ ਹੋਇਆ ਅਤੇ ਹੁਣੇ ਕਿਉਂ ਭੈ ਹੋ ਗਿਆ, ਇਹਦਾ ਮਤਲਬ ਮੌਤ ਦਾ ਡਰ ਨਾਲ ਆ ਗਿਆ, ਤਾਂ ਹੀ ਅਰਦਾਸ ਕਰਾ ਰਹੇ ਨਾ ਦੀਰਘ ਆਜੂ ਹੋ ਗਿਆ, ਮੌਤ ਦਾ ਭੈ ਆ ਗਿਆ। ਉਦਣ ਮਾਤਾ ਦੇ ਮਨ 'ਚ ਵੀ ਮੋਰ ਮੋਰ ਸੁੱਤ ਆਦਿਕ ਲਾੜ ਧਾਰ ਪੇਖ ਤੀ ਜਮ ਰਾਓ ਹੱਸੈ, ਮੇਰਾ ਪੁੱਤਰ ਮੇਰਾ ਪੁੱਤਰ, ਜਮਰਾਜ ਹੱਸ ਰਿਹਾ, ਇਹ ਤਾਂ ਮੇਰੇ ਮੂੰਹ ਦਾ ਗਰਾਸ ਹੈ। ਇਹ ਸਮਝਦੇ ਦੀ ਉਮਰ ਵੱਡੀ ਹੋ ਰਹੀ ਹੈ, ਜਿੱਦਣ ਤੋਂ ਜੰਮਿਆ ਸੀ ਉਸ ਦਿਨ ਤੋਂ ਇਹਦੀ ਉਮਰ ਘਟਣੀ ਸ਼ੁਰੂ ਹੋ ਗਈ। ਜਦੋਂ ਜੰਮ ਕੇ ਆਇਆ ਤੇ 24 ਘੰਟੇ ਰੋਜ਼ ਘਟੀ ਜਾਂਦੇ ਨੇ, 24,000 ਸਵਾਸ ਰੋਜ਼ ਘਟ ਰਹੇ ਹੈ, ਇਹ ਮੌਤ ਦਾ ਡਰ ਨਾਲ ਆ ਗਿਆ। ਭਗਤ ਜੀ ਕਹਿੰਦੇ ਜਿਤਨਾ ਵੀ ਇਹ ਮੌਤ ਦਾ ਜੋ ਤ੍ਰਾਸ ਨਾ ਹੁੰਦਾ ਡਰਦਾ, ਇਹ ਤੋਂ ਸਾਰੇ ਡਰੇ ਹੋਏ ਆ, ਸਾਰੇ ਸੰਸਾਰ ਨੂੰ ਇਹ ਕਾਲ ਨੇ ਮੌਤ ਨੇ ਡਰਾਇਆ ਹੋਇਆ ਹੈ।
ਸੋ ਮਰਨਾ ਗੁਰ ਸ਼ਬਦ ਪਰਗਾਸਿਆ,
ਜਿਹੜੇ ਮਰਨ ਦਾ ਲੋਕਾਂ ਦੇ ਮਨਾਂ ਵਿੱਚ, ਜੀਵ ਜੰਤੂਆਂ ਸਾਰਿਆਂ ਵਿੱਚ ਐਸਾ ਭੈ ਆ, ਉਹ ਮਰਨੇ ਦੀ ਜਿਹੜੀ ਸੱਚਾਈ ਹੈ, ਭਗਤ ਕਬੀਰ ਸਾਹਿਬ ਕਹਿੰਦੇ ਉਹ ਸਾਡੇ ਮਨ ਵਿੱਚ ਪ੍ਰਗਾਸਿਆ ਪ੍ਰਗਟ ਹੋ ਗਈ ਹੈ। ਭਗਤ ਜੀ ਕਹਿੰਦੇ ਅਸਲੀ ਮਰਨਾ ਕਿਹੜਾ, ਇੱਕ ਤਾਂ ਜਿਸਮਾਨੀ ਮੌਤ ਹੈ ਸਰੀਰ ਦੀ, ਅਤੇ ਇੱਕ ਮੌਤ ਸਿਆਸੀ ਹੈ, ਕੁਰਸੀ ਖੁਸਜਾ ਹੈ, ਉਹ ਵੀ ਮਰਿਆਂ ਦੇ ਸਮਾਨ ਹੁੰਦੇ ਹੈ। ਜੇ ਝੰਡੀ ਵਾਲੀ ਕਾਰ ਲੰਘਦੀ ਹੈ, ਹੌਕਾ ਲੈਂਦੇ ਕੰਨ ਸਾਡੇ ਥੱਲੇ ਹੁੰਦੀ ਸੀ, ਅੱਜ ਦੂਏ ਥੱਲੇ ਆ ਗਏ। ਇੱਕ ਅਖਲਾਕੀ ਮੌਤ ਹੈ, ਇਨਸਾਨ ਆਪਣੇ ਕਿਰਦਾਰ ਕ੍ਰਿਕਟਰ ਤੋਂ ਗਿਰ ਜਾਏ, ਉਹ ਸਮਾਜ ਵਿੱਚ ਮੂੰਹ ਦੇਣ ਯੋਗਾ ਨਹੀਂ ਰਹਿ ਜਾਂਦਾ, ਐਸਾ ਕੋਈ ਦੂਸ਼ਿਤ ਕਰਮ ਕਰ ਬੈਠੇ, ਇਹ ਵੀ ਮੌਤ ਹੈ। ਇਸ ਤਰ੍ਹਾਂ ਵੈਦ ਲੋਕਾਂ ਨੇ ਤਾਂ 101 ਪ੍ਰਕਾਰ ਦੀ ਮੌਤ ਪੀਣੀ ਹੈ, ਉਹ ਕਹਿੰਦੇ ਜਿਹੜੀ 100 ਪ੍ਰਕਾਰ ਦੀ ਹੈ, ਇਹਦਾ ਤਾਂ ਕੁਝ ਨਾ ਕੁਝ ਇਲਾਜ ਹੈ, ਜਿਹੜੀ ਸਰੀਰ ਕਰਕੇ ਮੌਤ, ਇਹਦਾ ਇਲਾਜ ਵੀ ਕੋਈ। ਇੱਕ ਇਹ ਵੀ ਮੌਤ ਹੈ, ਬੰਦੇ ਦਾ ਨਿਰਾਦਰ ਹੋ ਜਾਵੇ, ਮਾਨੀ ਪੁਰਖ ਦਾ, ਇਹ ਵੀ ਮੌਤ ਹੈ। ਕਿਹੜੇ ਮਰਨੇ ਦੀ ਗੱਲ ਕਰਦੇ ਆ, ਜੀਵਤ ਭਾਵ ਹੰਕਾਰ ਤੋਂ ਮਰਨਾ, ਕਹਿੰਦੇ ਸਾਨੂੰ ਸਮਝ ਆ ਗਿਆ ਕਿ ਜਿਹੜੇ ਗੁਰਮੁਖ ਪਿਆਰਿਆਂ ਨੇ ਆਪਣੇ ਮਨ ਦੇ ਜਿਹੜੇ ਵਿਕਾਰ ਐਬ ਸੀ, ਇਹਨਾਂ ਨੂੰ ਮਾਰ ਲਿਆ, ਖਤਮ ਕਰ ਦਿੱਤਾ, ਦੋਸ਼ਾਂ ਤੋਂ ਬਰੀ ਹੋ ਗਏ। ਆਤਮਾ ਗਿਆਨ ਪਰਮਾਤਮਾ ਦੇ ਮਿਲਾਪ ਦੀ ਸਿੱਧੀ ਪ੍ਰਾਪਤ ਹੋ ਗਈ। ਕਹਿੰਦੇ ਉਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਗੁਰੂ ਦੇ ਹੁਕਮ ਵਿੱਚ ਮਰਨਾ ਸ਼ਬਦ ਵਿੱਚ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਸ਼ਬਦ ਦੀ ਕਸੋਟੀ ਚੱਲਣੀ ਕੌੜਾ ਫਿੱਕਾ ਬਰਦਾਸ਼ਤ ਕਰ ਲੈਣਾ। ਜਦੋਂ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਪਹਿਲਾਂ ਤਾਂ ਸ਼ਬਦ ਹੀ ਬੋਲਿਆ ਸੀ ਨਾ ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਕਈ ਤਾਂ ਸ਼ਬਦ ਤੋਂ ਡਰ ਗਏ ਕਿ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਹੈ ਫੜੀ ਹੋਈ। ਵਾਰੋ ਵਾਰੀ ਫਿਰ ਇਸ ਭੇਟ ਦਾ ਸਿਲਸਿਲਾ ਚੱਲਦਾ ਰਿਹਾ। ਪਹਿਲਾਂ ਸ਼ਬਦ ਬੋਲਿਆ, ਭੇਟਾ ਤਾਂ ਬਾਅਦ 'ਚ ਹੀ ਲਈ ਨਾ, ਕਈ ਤਾਂ ਸ਼ਬਦ ਤੋਂ ਡਰ ਗਏ ਅਤੇ ਦੂਜਾ ਸ਼ਬਦ ਇਹ ਵੀ ਹੈ ਪ੍ਰੀਖਿਆ ਵਾਸਤੇ ਉਹਦਾ ਜਾਣ ਕੇ ਅਪਮਾਨ ਕਰ ਦੇਣਾ, ਨਿਰਾਦਰ ਕਰ ਦੇਣਾ, ਕੌੜਾ ਫਿੱਕਾ ਬੋਲਣਾ, ਕਸਵੱਟੀ ਲਾਉਣੀ, ਵੀ ਜਰਦਾ ਕਿ ਨਹੀਂ ਜਰਦਾ। ਸ਼ਬਦ ਕਿਹਾ ਸੀ ਭਾਈ ਦਾ ਮੁਰਦਾ ਖਾ ਲਓ, ਸਾਰੇ ਕਿਨਾਰਾ ਕਸ਼ੀ ਕਰ ਗਏ ਭਾਈ ਲੈਣਾ ਜੀ ਕਿੱਧਰ ਦੇਖ ਰਹੇ ਹਾਂ ਕੀ ਦੇਖ ਰਹੇ ਹਾਂ, ਮਾਰਾ ਹੁਕਮ ਨਹੀਂ ਹੋਇਆ ਕਿਹੜੇ ਪਾਸਿਓਂ। ਕਹਿੰਦੇ ਹਰ ਪਾਸਿਓਂ ਇੱਕੋ ਜਿਹਾ ਹੀ ਹੈ। ਫਿਰ ਬਸ ਪਰ ਉਠਾਇਆ ਫਿਰ ਕੜਾਹ ਪ੍ਰਸ਼ਾਦ ਦੀ ਦੇਹ ਸੀ, ਪ੍ਰਸ਼ਾਦ ਦਾ ਚਾਰ ਫਿਰ ਇੱਕੋ ਜਿਹਾ ਹੁੰਦਾ ਨਾ। ਸ਼ਬਦ ਹੋਇਆ ਅੱਜ ਇੰਨੀ ਖੇਤੀ ਆ ਅੱਗ ਲਾ ਕੇ ਸਾੜ ਗਏ, ਉਹ ਵੀ ਨਹੀਂ ਮਨ ਹੋਇਆ। ਇਹ ਚੂਹੀ ਚੱਕ ਕੇ ਬਾਹਰ ਸੁੱਟਿਆ, ਉਹ ਨਾਮ ਘਰ ਜਰੂਰ ਸੁੱਟੇ ਹੀ ਹੁੰਦੇ ਆ ਅਤੇ ਹੁਕਮ ਵਿੱਚ ਬੜਾ ਔਖਾ ਹੋਇਆ। ਰਿਟਾਇਰ ਤਾਂ ਨਾ ਚੂਹੀ ਕਿੰਨੀ ਕੁ ਭਾਰੀ ਸੀ, ਸ਼ਬਦ ਸੀ ਕਿ ਘਰਾਂ ਤੋਂ ਮਠਿਆਈਆਂ ਝਾੜੋ ਪਾਈ, ਘਰਾਂ ਤੋਂ ਮਠਿਆਈਆਂ ਕਿਵੇਂ ਝੜਨਗੀਆਂ। ਇਹ ਸ਼ਬਦ ਦੀ ਕਸਵੱਟੀ ਵਿੱਚ ਭਾਈ ਲੈਣਾ ਜੀ ਪੂਰੇ ਉਤਰੇ, ਪਰਖ ਵਿੱਚ ਇਹ ਹੈ ਜੀ ਉਤਪਾਦ ਤੋਂ ਮਰਨਾ, ਆਪਣੀ ਹੋਂਦ ਮਿਟਾ ਦੇਣਾ। ਅਤੇ ਮੋਹਰੇ ਇਹ ਨਹੀਂ ਕਿਹਾ ਇਹ ਕਿਵੇਂ ਹੋ ਜਾਏਗਾ, ਆ ਵਸਤਰ ਧੋ ਕੇ ਲਿਆਓ ਭਾਈ, ਸਿਖਰ ਦੁਪਹਿਰ ਦਾ ਸੂਰਜ ਲੈ ਮਾਰਾ ਹਾਲੇ ਤਾਂ ਤਾਰਿਆਂ ਦੀਆਂ ਖਿੱਚੀਆਂ ਇੱਥੇ ਹੈ, ਅੱਧੀ ਰਾਤ ਹੈ ਤੁਹਾਨੂੰ ਭੁਲੇਖਾ ਲੱਗਦਾ। ਭਾਈ ਲੈਣਾ ਜੀ ਨੂੰ ਹੁਕਮ ਹੋ ਗਿਆ ਕਿੰਨੀ ਰਾਤ ਗਈ ਹੈ ਕਿੰਨੀ ਰਹਿੰਦੀ ਹੈ, ਜਿੰਨੀ ਤੁਸੀਂ ਰੱਖੀ ਉੱਨੀ ਰਹਿ ਰਹੀ ਹੈ, ਜਿੰਨੀ ਬਿਤਾਈ ਬੀਤ ਗਈ ਹੈ। ਇਹ ਹੈ ਸ਼ਬਦ ਦੀ ਕਸੋਟੀ ਦੇ ਮਰਨਾ। ਅਤੇ ਫਿਰ ਮਹਾਰਾਜ ਨੇ ਬਾਬਾ ਬੁੱਢਾ ਸਿੰਘ ਨੂੰ ਬੁਲਾ ਲਿਆ ਨਾ, ਗੁਰਤਗਦੀ ਦੇ ਤਿਲਕ ਲਾ ਦਿੱਤੇ, ਚਾਰ ਪ੍ਰਕੰਮੀਆਂ ਪੰਜ ਪੈਨ ਲਈ ਰੱਖ ਕੇ ਕੀਤੀਆਂ, ਨਮਸਕਾਰ ਕੀਤੀ, ਲਹਿਣੇ ਨੂੰ ਆਪਣੇ ਅੰਗ ਨਾਲ ਲਾ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਇੱਕ ਤਾਂ ਇਹ ਮਰਨਾ ਜਿਹੜਾ ਇਸ ਮੌਤੇ ਮਰ ਜਾਂਦਾ ਉਹ ਸਦਾ ਵਾਸਤੇ ਅਮਰ ਹੋ ਜਾਂਦਾ, ਉਹਨੂੰ ਅਮਰ ਪਦਵੀ ਮਿਲ ਜਾਂਦੀ। ਇਹ ਸ਼ਬਦ ਦੀ ਕਸੋਟੀ ਜਿਹੜੀ ਹੈ ਅਤੇ ਆਮ ਕਹਿ ਕੇ ਦੇ ਲੋਕ ਨੱਕ 'ਤੇ ਮੱਖੀ ਬਹਿਣ ਦਿੰਦਾ, ਮੈਂ ਜੋ ਕਰਦਾ ਠੀਕ ਕਰ ਰਿਹਾ ਇਹ ਕਹੇ ਮੈਂ ਕੀ ਗਲਤੀ ਕੀਤੀ, ਅਤੇ ਜਦੋਂ ਇੱਥੇ ਆ ਗਿਆ ਫਿਰ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਬਾਬਾ ਭੁੱਲਾ ਜੀ, ਬਾਬਾ ਭਾਈ ਜੀ, ਬਾਬਾ ਭਲਾ ਜੀ ਅਤੇ ਗੁਰੂ ਮਹਾਰਾਜ ਨੇ ਆਥੜੇ ਬਣਾਉਏ। ਭਾਈ ਰਾਮਾ ਜੀ ਵੀ ਸੀ, ਭਾਈ ਜੇਠਾ ਜੀ ਵੀ। 70 ਵੇਰੀ ਇਹ ਕਰਮ ਕਰਾ, ਜਦੋਂ ਆਉਣੇ ਤਾਂ ਗਲਤ ਹੈ ਅਤੇ ਰਾਮਾ ਦਾ ਫਿਰ ਆ ਕੇ ਗਿਆ। ਫਿਰ ਮਹਾਰਾਜ ਦੀ ਕੋਈ ਉਮਰ ਜ਼ਿਆਦਾ ਹੋ ਗਈ ਅਤੇ ਹੁਣ ਇਹਨਾਂ ਦੀ ਬੁੱਧੀ 'ਤੇ ਇਸ ਤਰ੍ਹਾਂ ਦਾ ਪ੍ਰਭਾਵ ਹੈ ਬੁਢਾਪੇ ਦਾ। ਅਸੀਂ ਤਾਂ ਥੜੇ ਬਹੁਤ ਵਧੀਆ ਬਣਾਉਂਦੇ ਹਾਂ, ਇਹ ਗਲਤ ਕਹੀ ਜਾਂਦੇ। ਭਾਈ ਜੇਠਾ ਜੀ ਨੂੰ ਕਿਹਾ, ਲੋਕਾਂ ਦੇ ਜਵਾਈ ਪੂਜਾ ਕਰਾਉਂਦੇ ਹੈ, ਸਾਡੀਆਂ ਗਾਰੇ ਵਿੱਚ ਲੱਤਾਂ, ਸਾਨੂੰ ਦੇਸੀ ਕਾਂਡੀ ਫੜਾਈ ਹੋਈ, ਆਪਾਂ ਚੱਲ ਚੱਲੀਏ। ਉਹ ਕਹਿੰਦੇ ਵੀ ਤੇਰੀ ਆਪਣੀ ਮਰਜ਼ੀ, ਮੈਂ ਤਾਂ ਹੁਕਮੀ ਬੰਦਾ, ਮੈਨੂੰ ਗਲਤ ਸਹੀ ਨਾਲ ਸਵਾਲ ਨਹੀਂ, ਮੈਨੂੰ ਤਾਂ ਹੁਕਮ ਮੰਨਣ ਨਾਲ ਹੈ। ਜਦੋਂ ਸਹੀ ਕਹਿਣਗੇ ਉਦੋਂ ਹੀ ਸਹੀ, ਆਪਾਂ ਨੂੰ ਕੀ ਕਾਹਲੀ ਹੈ। ਗੱਜ ਕੇ ਬੋਲੋ, ਇਹ ਹੈ ਹੁਕਮ ਦੀ ਪੜ੍ਹਾਈ। ਜਿੱਥੇ ਹੁਕਮ ਆ ਜਾਂਦਾ ਨਾ, ਉੱਥੇ ਫਿਰ ਦਲੀਲਬਾਜ਼ੀ ਅਤੇ ਵਕਾਲਤ ਨਹੀਂ ਚੱਲਦੀ, ਉੱਥੇ ਤਾਂ ਸਤ ਵਚਨ ਦੀ ਪੜ੍ਹਾਈ ਹੈ। ਅੱਜ ਦਾ ਸੰਸਾਰ ਦਲੀਲਬਾਜ਼ ਬਣ ਗਿਆ, ਵਕਾਲਤ ਕਰਦਾ ਹਰ ਗੱਲ ਦੀ, ਪਰ ਇਹ ਪੜ੍ਹਾਈ ਜਿਹੜੀ ਹੈ ਇਹ ਹੁਕਮ ਦੀ ਹੈ। ਇਹਦਾ ਨਾਂ ਹੈ ਜੀਵਤ ਭਾਅ ਤੋਂ ਮਰਨਾ, ਹੈ ਜੀਂਦਾ ਆਪਣੀ ਹੋਂਦ ਮਿਟਾ ਲਓ। ਹੁਣ ਬੀਜ ਧਰਤੀ ਆਪਣੀ ਹੋਂਦ ਮਿਟਾਏਗਾ ਤਾਂ ਹੀ ਪੌਦਾ ਬਣੇਗਾ ਨਾ, ਫਿਰ ਫਲ ਲੱਗੇਗਾ, ਫਿਰ ਬੀਜ ਵੀ ਪੈਦਾ ਹੋ ਜਾਣਗੇ। ਅਤੇ ਜੇ ਉਹ ਭੜੋਲੇ 'ਚ ਦਾਣੇ ਪਏ ਹੈ, ਹੋਂਦ ਨਹੀਂ ਮਿਟਾਈ, ਅਤੇ ਹੋਰ ਬੀਜ ਤਾਂ ਪੈਦਾ ਨਹੀਂ ਹੋਣੇ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੀ ਹੋਂਦ ਮਿਟਾ ਦਿੱਤੀ, ਆਪਾ ਭਾਵ ਗਵਾ ਦਿੱਤਾ, ਉਹ ਸਦਾ ਵਾਸਤੇ ਅਮਰ ਹੋ ਗਿਆ। ਇਹਦੇ ਵਾਸਤੇ ਕਬੀਰ ਸਾਹਿਬ ਕਹਿ ਰਹੇ ਹੈ ਕਿ ਮਰਨੇ ਦਾ ਸਾਰਿਆਂ ਦੇ ਮਨ 'ਚ ਭੈ, ਮਰਨਾ ਮਰਨਾ ਸਾਰੇ ਕਹਿ ਰਹੇ ਹੈ, ਉਹ ਬਿਰਲੇ ਹੈ। ਅਤੇ ਜਿਨ੍ਹਾਂ ਨੇ ਮਰਨੇ ਦੇ ਤੱਤ ਨੂੰ ਸਮਝਿਆ, ਕਹਿੰਦੇ ਉਹ ਜਿਹੜਾ ਮਰਨਾ ਸੀ ਉਹਦਾ ਜਿਹੜਾ ਭਾਵ ਸੀ ਉਹ ਸਾਡੇ ਹਿਰਦੇ ਪ੍ਰਗਾਸਿਆ, ਪ੍ਰਗਟ ਹੋ ਗਿਆ ਹੈ।
ਆਪ ਕੈਸੇ ਮਰੋ ਮਰਨ ਮਨ ਮਾਨਿਆ,
ਕੈਸੇ ਮਰਿਆ ਜਾਏ, ਮਰਨ 'ਤੇ ਮਨ ਮੰਨ ਗਿਆ, ਇਹ ਮਰਨ 'ਤੇ ਮਨ ਮੰਨ ਗਿਆ ਨਾ, ਇਹ ਤਾਂ ਛੁੱਟੀ ਲੱਗਦੀ ਹੈ। ਕਬੀਰ ਸਾਹਿਬ ਜਪ ਤਪ ਕਰਦੇ ਸੀ ਅਤੇ ਮਨ ਵਿੱਚ ਹੋਇਆ, ਬਾਣੀ ਹੋਈ ਕਿ ਸਹਿਜੋਬਾਈ ਜਿਹੜੀ ਹੈ ਉਹਦੀ ਅਵਸਥਾ ਤਾਂ ਬਹੁਤ ਉੱਚੀ ਹੈ। ਇਹ ਦੇਖਣ ਵਾਸਤੇ ਚਲੇ ਗਏ, ਕਿਉਂਕਿ ਉਹ ਹੋਰ ਦੇਵੀਆਂ ਅਤੇ ਨਾਲੇ ਉਹ ਪਾਥੀਆਂ ਪੂਥੀਆਂ ਪਥੀਆਂ ਹੋਈਆਂ ਅਤੇ ਇੱਕ ਦੂਜੇ ਨਾਲ ਚੱਲ ਰਿਹਾ ਕਿ ਮੇਰੀਆਂ ਪਾਥੀਆਂ ਇਹ ਸੀ, ਤੇਰੀਆਂ ਇਹ ਸੀ, ਤੂੰ ਆਪਣੀਆਂ ਪਾਥੀਆਂ 'ਚ ਰਲਾ ਲਈਆਂ। ਉਹ ਇਹੋ ਜਿਹਾ ਖੇਲ ਕੀਤਾ। ਉਹ ਕਹਿਣ ਲੱਗੇ ਕਿ ਮੈਂ ਤਾਂ ਆਇਆ ਸੀ ਵੀ ਬੜੀ ਭਜਨ ਬਾਣੀ ਵਾਲੀ ਗੱਲ ਹੈ, ਇਹਨਾਂ ਦਾ ਤਾਂ ਪਾਥੀਆਂ ਦਾ ਝਗੜਾ। ਫਿਰ ਉਹ ਕਹਿਣ ਲੱਗੇ ਪਾਥੀਆਂ ਬਾਰੇ ਕਿਵੇਂ ਪਤਾ ਲੱਗੇ ਤੁਹਾਡੀਆਂ ਕਿ ਕਿਹਨਾਂ ਦੀਆਂ। ਸਹਿਜੋ ਬਾਈ ਕਹਿਣ ਲੱਗੀ ਜਿਹਨਾਂ ਪਾਥੀਆਂ ਦੀ ਮੈਂ ਸੇਵਾ ਕੀਤੀ ਹੈ ਨਾ, ਕੰਨ ਨੂੰ ਲਾ ਕੇ ਦੇਖ ਰਹੀ। ਜਿਹੜੇ ਕੰਨ ਨੂੰ ਲਾਇਆ, ਸ਼੍ਰੀ ਰਾਮ ਦੀ ਆਵਾਜ਼ ਆ ਰਹੀ ਹੈ। ਕਬੀਰ ਸਾਹਿਬ ਨੇ ਕਮਾਲ ਹੈ, ਭਾਵ ਜਦੋਂ ਬਰਾਟ ਵਿੱਚ ਸਿਮਰਨ ਚਲੇ ਜਾਂਦਾ ਫਿਰ ਜੋ ਬੋਲਤ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹਦਾ ਹਰ ਪਾਸੇ ਇਸ ਵਾਸਤੇ ਕਹਿਣ ਲੱਗੇ ਕਮਾਲ ਦੀ ਗੱਲ ਹੈ। ਸੋ ਇਸ ਕਰਕੇ ਮਰਨੋ ਮਰਨ ਕਹੇ ਸਭ ਕੋਈ, ਮਰਨੇ ਮਰਨੇ ਦੀਆਂ ਗੱਲਾਂ ਸਾਰੇ ਕਹਿੰਦੇ ਹੈ ਅਤੇ ਅਸਲੀ ਮਰਨੇ ਦੇ ਤੱਤ ਨੂੰ ਕਿਨ ਜਾਣਿਆ। ਤੁਹਾਨੂੰ ਗੁਰੂ ਅਰਜਨ ਸਾਹਿਬ ਤੱਤੀ ਤਵੀ 'ਤੇ ਬੈਠੇ ਨਾ, ਕੋਈ ਅਪੀਲ ਕੀਤੀ, ਕੋਈ ਦਲੀਲ, ਜਿਉਂ ਕੋਈ ਵਕੀਲ ਦਾ ਸਹਾਰਾ ਲਿਆ ਮੇਰਾ ਬਚਾਅ ਹੋ ਜਾਏ। ਤੱਤੀ ਤਵੀ ਤੱਤਾ ਰੇਤ ਪੈ ਰਹੀ ਹੈ, ਮਰਨ ਦੀਆਂ ਗੱਲਾਂ ਸਾਰੇ ਕਰਦੇ ਆ, ਦੱਸਿਆ ਨਾ ਕਿਸ ਤਰ੍ਹਾਂ ਦਾ ਮਰਨਾ, ਇੱਕ ਮਿਸਾਲ ਬਣਾ ਕੇ ਦਿਖਾ ਦਿੱਤੀ। ਨੌਵੇਂ ਪਾਤਸ਼ਾਹ ਕੋਈ ਵਕੀਲ ਕੀਤਾ ਇਹੀ ਤਾਂ ਨਿਰਦੋਸ਼ ਆ ਜਾਂ ਮੁਕੱਦਮਾ ਲੜਿਆ ਜਾਏ ਜਾਂ ਗੁਰਜੀ ਦਰਖਾਸਤ ਦਿੱਤੀ ਹੋਵੇ ਅਤੇ ਜਾਂ ਕੋਈ ਦਲੀਲਬਾਜ਼ੀ, ਉਹਨਾਂ ਦਾ ਜਿਹੜਾ ਇਹ ਸ਼ਹੀਦ ਹੋਣਾ ਇਹ ਦੂਇਆਂ ਦੀ ਰੱਖਿਆ ਵਾਸਤੇ ਆ। ਦਿੱਲੀ 'ਚ ਇੱਕ ਹੁਕਮਰਾਨ ਮਰਿਆ ਸੀ, ਨਾਲ ਕਿੰਨਿਆਂ ਨੂੰ ਲੈ ਡੁੱਬਿਆ, ਗੱਜ ਕੇ ਬੋਲੋ
ਸਤਨਾਮ।
ਕਈਆਂ ਦਾ ਮਰਨਾ ਦੂਇਆਂ ਦੇ ਅਜਾੜੇ ਦਾ ਕਾਰਨ ਆ, ਗੁਰੂ ਮਹਾਰਾਜ ਦਾ ਸ਼ਹੀਦ ਹੋਣਾ ਦੂਇਆਂ ਨੂੰ ਜੀਵਨ ਦੇਣ ਦਾ ਕਾਰਨ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਹੈ ਪੜ੍ਹੋ ਭਾਈ,
ਅਬ ਕੈਸੇ ਮਰੋ ਮਰਨ ਮਨ ਮਾਨਿਆ,
ਕਿਸ ਤਰ੍ਹਾਂ ਮਰਿਆ ਜਾਏ। ਕਹਿੰਦੇ ਗੁਰੂ ਦੇ ਹੁਕਮ ਵਿੱਚ ਸ਼ਬਦ ਦੀ ਕਸਵੱਟੀ ਚੱਲ ਕੇ, ਜਿਸ ਤਰ੍ਹਾਂ ਪੰਜ ਪਿਆਰਿਆਂ ਦਾ, ਚਾਰ ਸਾਹਿਬਜ਼ਾਦਿਆਂ ਦਾ, 40 ਮੁਕਤਿਆਂ ਦਾ ਇਹ ਹੁਕਮ ਵਿੱਚ ਹੈ ਨਾ। ਹੁਕਮ ਵਿੱਚ ਅੱਜ ਅਰਦਾਸ ਵਿੱਚ ਉਹਨਾਂ ਦਾ ਨਾਂ ਹੈ, ਚਾਰ ਸਾਹਿਬਜ਼ਾਦਿਆਂ ਦਾ ਵੀ ਹੈ, ਪੰਜਾਂ ਪਿਆਰਿਆਂ ਦਾ ਵੀ ਹੈ, 40 ਮੁਕਤਿਆਂ ਦਾ ਵੀ ਹੈ, ਤਥਾ ਹੋਰ ਜਿਹੜੇ ਬੇਅੰਤ ਹੋਏ ਹੈ ਫਿਰ ਉਹ ਖੁੱਲ੍ਹੇ ਸਾਰਿਆਂ ਦਾ ਹੀ ਨਾਂ ਹੈ, ਕਿਉਂਕਿ ਸ਼ਬਦ ਵਿੱਚ ਜਦੋਂ ਜੈਤੋਂ ਜੀ ਦਾ ਮੋਰਚਾ ਲੱਗਿਆ ਉਹਨਾਂ ਸਿੰਘਾਂ ਨੂੰ ਉਹ ਪੁੱਠੇ ਲਟਾ ਕੇ ਨਾ ਉੱਤੇ ਘੋੜੇ ਦੜਾਉਂਦੇ ਸੀ, ਉਹਨਾਂ ਦੀਆਂ ਪਿੱਠਾਂ ਦੇ ਉੱਤੇ ਘੋੜੇ ਦੜਾਉਂਦੇ ਸੀ। ਇਹ ਮਰਨਾ ਹੈਰਾਨ ਹੁੰਦੇ ਸੀ, ਹੁਣ ਉੱਥੇ ਕੋਈ ਲਾਲਚ ਜਾਂ ਕੋਈ ਸਵਾਰਥ ਐਸਾ ਤਾਂ ਹੈ ਨਾ। ਮਰਨ ਦੀਆਂ ਗੱਲਾਂ ਸਾਰੇ ਕਰਦੇ ਆ। ਪੰਜਾਬ ਸਾਹਿਬ ਇਹੀ ਸੀਗਾ ਕਿ ਸੰਗਤ ਜਾ ਰਹੀ ਹੈ ਲੰਗਰ ਛਕਾਉਣਾ, ਉਹ ਭਾਈ ਕਰਮ ਸਿੰਘ ਆਦਿਕ ਰੇਲ ਦੇ ਮੋਹਰੇ ਲੰਮੇ ਪੈ ਗਏ। ਇੱਕ ਤਾਂ ਆਤਮਘਾਤ ਕਰਦੇ ਹੈ, ਆਸ਼ਕੀ ਮਸ਼ੂਕੀ ਵਿੱਚ ਮਰ ਜਾਂਦੇ ਹੈ, ਜਾਂ ਕਰਜ਼ਾ ਜ਼ਿਆਦਾ ਚੱਕ ਲਿਆ, ਦੇਣਾ ਹੋਇਆ ਫੇ ਪਾ ਲੈ ਰਿਹਾ, ਜ਼ਹਿਰ ਘੋਲ ਕੇ ਮਰ ਗਏ। ਇਹੋ ਜਿਹਾ ਮਰਨਾ, ਇਹ ਮਰਨਾ ਕਾਹਦੇ ਲਈ ਸੀ? ਅਤੇ ਸੰਗਤ ਨੂੰ ਲੰਗਰ ਛਕਾਉਣਾ, ਸੇਵਾ ਕਰਨੀ, ਇਹ ਮਰਨ ਦਾ ਫਰਕ ਹੈ ਕਿ ਨਹੀਂ? ਇਹ ਮਰਨ ਦਾ ਬਹੁਤ ਫਰਕ ਹੈ। ਫਿਰ ਪੜ੍ਹੋ ਇਹਨੂੰ,
ਅਬ ਕੈਸੇ ਮਰੋ ਮਰਨ ਮਨ ਮਾਨਿਆ,
ਕੈਸੇ ਮਰਿਆ ਜਾਏ ਮਰਨ ਨੂੰ ਮਨ ਮੰਨ ਰਿਹਾ। ਬੰਦਾ ਬਹਾਦਰ ਲੈ ਲਓ, ਬਾਬਾ ਬਾਜ ਸਿੰਘ ਲੈ ਲਓ, ਨਾਲ ਦੇ ਸ਼ਹੀਦ ਲੈ ਲਓ, ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ 3.5 ਜਾਂ 4 ਸਾਲ ਦਾ ਪੁੱਤਰ ਲੈ ਲਓ, ਮਾਤਾ ਜੀ ਲੈ ਲਓ, ਸਾਹਿਬਜ਼ਾਦੇ ਲੈ ਲਓ। ਇਤਿਹਾਸ ਵਿੱਚ ਬੇਅੰਤ ਸ਼ਖਸ਼ੀਤਾਂ, ਜਿਹੜਾ ਵੀ ਸ਼ਹੀਦ ਆ ਘੱਟ ਨਹੀਂ ਹੁੰਦਾ, ਸਾਰੇ ਮਹਾਨ ਹੀ ਹੁੰਦੇ ਆ, ਪਰ ਅਸੀਂ ਸ਼ਹੀਦ ਵੀ ਵੰਡ ਲਾਇਆ ਜਾਤਾਂ ਦੇ ਤੌਰ 'ਤੇ। ਇਹ ਸਾਡੀ ਜਾਤ ਦਾ ਸੀ, ਇਹ ਸਾਡੀ ਸੰਪਰਦਾ ਦਾ ਸੀ, ਅਸੀਂ ਇਹ ਵੀ ਵੰਡ ਪਾ ਲਈ, ਸਾਡੇ 'ਚ ਇਹ ਦਵੈਸ਼ ਖੜ੍ਹੀ ਹੋ ਗਈ। ਸ਼ਹੀਦ ਨੇ ਤਾਂ ਆਪਣਾ ਆਪ ਕੁਰਬਾਨ ਕਰ ਦਿੱਤਾ ਅਤੇ ਅਸੀਂ ਇਹ ਵੀ ਵੰਡੀਆਂ ਪਾ ਲਈਆਂ, ਅਤੇ ਜਿਹੜਾ ਆਪਣੀ ਬਰਾਦਰੀ ਦਾ ਸੀ ਉਹਦੇ ਨਾਲ ਲਿਖਤਾ ਸ਼੍ਰੋਮਣੀ ਸ਼ਹੀਦ, ਅਤੇ ਬਾਕੀ ਸ਼ਹੀਦ ਸ਼੍ਰੋਮਣੀ ਨਹੀਂ, ਸ਼ਹੀਦ ਸਾਰੇ ਸ਼੍ਰੋਮਣੀ ਹੁੰਦੇ ਆ। ਬਰਾਦਰੀਆਂ ਨਾਲ ਜੋੜ ਲਿਆ ਇਹਨਾਂ ਨੂੰ, ਮਰੀਦ ਅਤੇ ਸ਼ਹੀਦ ਦਾ ਕਿਸੇ ਬਰਾਦਰੀ ਨਾਲ ਕਿਸੇ ਸੰਪਰਦਾ ਤੋਂ ਅਲੱਗ ਨਹੀਂ ਹੁੰਦਾ, ਉਹ ਸਾਰੇ ਵਿਸ਼ਵ ਦਾ ਸਾਂਝਾ ਹੁੰਦਾ, ਕਿਉਂਕਿ ਉਹਦਾ ਜਿਹੜਾ ਜੀਵਨ ਆ ਉਹ ਸਾਰਿਆਂ ਦੇ ਭਲੇ, ਸਾਰਿਆਂ ਦੀ ਕਲਿਆਣ ਵਾਸਤੇ ਹੁੰਦਾ। ਸੋ ਇਸ ਵਾਸਤੇ ਭਗਤ ਜੀ ਦੱਸ ਰਹੇ ਹੈ ਕਿ ਐਸਾ ਜਿਹੜਾ ਮਰਨ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕਹਿ ਦੁਆਰ, ਮਤ ਕੋਈ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਜੇ ਤਾਂ ਉਹ ਸਾਡੀ ਸੰਪਰਦਾ ਨਾ, ਸਾਡੇ ਜਥੇਬੰਦੀ ਦਾ, ਫਿਰ ਤਾਂ ਉਹ ਮਹਾਨ ਸ਼ਹੀਦ ਹੈ। ਅਤੇ ਜੇ ਉਹ ਖੁੱਲ੍ਹਾ ਹੀ ਆਇਆ, ਕੋਈ ਬਲੀਦਾਨ ਦੇ ਗਿਆ, ਉਹਦਾ ਅਸੀਂ ਨਾਂ ਹੀ ਨਹੀਂ ਲੈਂਦੇ, ਉਹਦੇ ਪਰਿਵਾਰ ਦੀ ਵੀ ਸਾਰ ਨਹੀਂ ਲੈਂਦੇ, ਕਿਉਂਕਿ ਆਪਣੇ ਨਾਲ ਨਹੀਂ ਲਿੰਕ ਉਹਦਾ, ਮਦਦ ਵੀ ਉਹਦੀ ਕਰਨੀ ਜਿਹੜਾ ਸਾਡੇ ਨਾਲ ਸੰਬੰਧਿਤ ਹੈ। ਜਿਹੜੇ ਸਾਡੇ ਨਾਲ ਸੰਬੰਧਿਤ ਨਹੀਂ ਉਹਦੇ ਲਈ ਕੋਈ ਏਡ ਸਹਾਇਤਾ, ਕੋਈ ਮਦਦ ਨਹੀਂ। ਹੁਣ ਤਾਂ ਅਸੀਂ ਇੱਥੇ ਕੁ ਖੜ੍ਹ ਗਏ ਅਤੇ ਦਿਨ ਵੀ ਅਸੀਂ ਇਸੇ ਤਰ੍ਹਾਂ ਮਨਾਉਣ ਲੱਗ ਪਏ ਹਾਂ ਬਰਾਦਰੀਆਂ ਦੇ ਹਿਸਾਬ ਦੇ ਨਾਲ। ਜਿਹੜੇ ਸ਼ਹੀਦ ਆ ਉਹ ਤਾਂ ਸਮੁੱਚੀ ਕੌਮ ਦਾ ਸਰਮਾਇਆ, ਪਰ ਅਸੀਂ ਕੌਮ ਦੇ ਨਹੀਂ ਰਹਿਣ ਦਿੱਤੇ, ਆਪੋ ਆਪਣੇ ਬਰਾਦਰੀ ਦੇ ਬਣਾ ਲਏ, ਗੁਰਦੁਆਰੇ ਵੀ ਐਵੇਂ ਬਣਾਈ ਜਾਂਦੇ ਹਾਂ ਆਪੋ ਆਪਣੀਆਂ ਬਰਾਦਰੀਆਂ ਦੇ, ਜਿਹਦਾ ਨਾਂ ਗੁਰੂ ਦਾ ਦੁਆਰਾ, ਵੀ ਤੂੰ ਵਿੱਚ ਕਿੱਧਰੋਂ ਆ ਗਿਆ, ਗੁਰਦੁਆਰਾ ਗੁਰੂ ਦਾ ਦੁਆਰਾ, ਹੁਣ ਆਪਣੇ ਵਿੱਚ ਲੱਤ ਅੜਾ ਲਈ ਹੈ। ਇਹ ਪੱਤੀ ਦਾ ਗੁਰਦੁਆਰਾ, ਇਹ ਫਲਾਨੀ ਬਰਾਦਰੀ ਦਾ ਗੁਰਦੁਆਰਾ, ਇਹ ਫਲਾਨੇ ਜਥੇਬੰਦੀ ਦਾ, ਦਸਵੇਂ ਪਾਤਸ਼ਾਹ ਦੀ ਜਥੇਬੰਦੀ ਕਿਹੜੀ ਹੋਈ, ਅਤੇ ਮਹਾਰਾਜ ਦਾ ਵੀ ਤਾਂ ਕੋਈ ਜਥਾ ਹੋਏਗਾ। ਸੋ ਇਸ ਵਾਸਤੇ ਕਿ ਜੇ ਮਹਾਰਾਜ ਨੂੰ ਇਹ ਹੁੰਦਾ, ਅੱਜ ਇੰਨੇ ਭਗਤ ਆ, ਜੇ ਇਸ ਢੰਗ ਨਾਲ ਹੁੰਦੇ ਫਿਰ ਤਾਂ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਨੂੰ ਸਨਮਾਨ ਮਿਲਦਾ ਹੀ ਨਾ। ਅਤੇ ਮਹਾਰਾਜ ਨੇ ਤਾਂ ਜਿਹੜੇ ਦੇਖਿਆ ਨਹੀਂ ਵੀ ਕਿਹੜੀ ਜਾਤ ਦਾ, ਕਿਹੜੀ ਸੰਪਰਦਾ ਦਾ, ਕਿਹੜੇ ਦੇਸ਼ ਦਾ, ਕਿਹੜੇ ਇਲਾਕੇ ਦਾ, ਜਿਹੜਾ ਵੀ ਯੋਗ ਮੋਤੀ ਸੀ ਉਸ ਨੂੰ ਇਸ ਸੂਤਰ ਵਿੱਚ ਪਰੋ ਕੇ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ। ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮਹਾਨ ਕਿਉਂ ਕਹਿੰਦੇ ਹਾਂ, ਕਿਉਂਕਿ ਇਹਦੇ 'ਚ ਦਵੈਤਵਾਦ ਨਹੀਂ ਹੈ, ਗੱਜ ਕੇ ਬੋਲੋ
ਸਤਨਾਮ,
ਇਹ ਏਕਤਾ ਦਾ ਸਰੋਤ ਆ। ਗ੍ਰੰਥ ਤਾਂ ਹੋਰ ਵੀ ਬਹੁਤ ਆ, ਕਿਸੇ 'ਤੇ ਚੌਰ ਝੁੱਲਦਾ, ਇਹਦਾ ਸਤਿਕਾਰ ਕਿਉਂ, ਇਹ ਸਰਵ ਸਾਂਝੀ ਗੁਰਬਾਣੀ ਕਿਉਂ ਕਹਿੰਦੇ ਆ, ਇਹਦੇ 'ਚ ਇਹ ਭੇਦ ਨਹੀਂ ਰੱਖਿਆ। ਪਰ ਅਸੀਂ ਹੁਣ ਇਸ ਤਰ੍ਹਾਂ ਦਾ ਮਾਹੌਲ ਬਣਾਈ ਜਾਂਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਕਹਿੰਦੇ ਇਹ ਜਿਹੜਾ ਮਰਨ, ਐਸੇ ਮਰਨ ਇਸ ਤਰ੍ਹਾਂ ਗੁਰੂ ਦੇ ਹੁਕਮ ਵਿੱਚ ਜੀਵਤ ਭਾਵ ਹੰਕਾਰ ਵੱਲੋਂ ਮਰ ਜਾਣਾ। ਕਹਿੰਦੇ ਨਾ ਕਿ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵ ਵਾਲੇ ਮਹਾਂਪੁਰਖ ਹੋਏ, ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਜੀਵਤ ਭਾਵ ਹੰਕਾਰ ਤੋਂ ਮਰ ਜਾਂਦਾ ਉਹ ਸਿੱਖ ਕਿਹੋ ਜਿਹਾ ਹੁੰਦਾ, ਇਹ ਕਿਰਪਾ ਕਰ ਦਿਓ। ਕਿਉਂਕਿ ਸੰਤਾਂ ਨੇ ਆਪ ਕਸਵੱਟੀਆਂ, ਬਾਬਾ ਬੀਰ ਅਮਦਾਸ ਜੀ ਦੀਆਂ ਬਹੁਤ ਝੱਲੀਆਂ ਸੀ, ਕਸਵੱਟੀ ਝੱਲ ਕੇ ਸਿੱਖ ਬਣਦਾ, ਕਸਵੱਟੀ ਝੱਲ ਕੇ ਸਾਧ ਬਣਦਾ। ਹੁਣ ਅਸੀਂ ਆਪੇ ਟੀਚਰ ਹਾਂ ਅਤੇ ਆਪੇ ਹੀ ਮਾਸਟਰ ਹਾਂ। ਆਪਣਾ ਸਰਟੀਫਿਕੇਟ ਆਪੇ ਲੈ ਲੈਂਦੇ ਹਾਂ, ਅਸੀਂ ਤਾਂ ਬੜਾ ਵੱਡੇ ਗੁਰਸਿੱਖ ਹਾਂ। ਇਹ ਤਾਂ ਇਮਤਿਹਾਨ ਦੱਸੇਗਾ ਤੂੰ ਹੈਗਾ ਕਿ ਨਹੀਂ ਹੈਗਾ। ਅਤੇ ਬਾਬਾ ਝੰਡਾ ਸਿੰਘ ਜੀ ਮਹਾਂਪੁਰਖਾਂ ਨੇ ਇੱਕ ਪੱਤਰਿਕਾ ਲਿਖੀ ਕਿ ਮੁਕਤਸਰ ਸਾਹਿਬ ਸ਼ਹੀਦਾਂ ਦੇ ਅਸਥਾਨ ਦੀ ਸੇਵਾ ਚੱਲ ਰਹੀ ਹੈ, ਮੁਕਤਿਆਂ ਦੇ ਅਸਥਾਨ ਦੀ। ਇੰਨੀ ਬਜਰੀ ਚਾਹੀਦੀ ਹੈ, ਇੰਨਾ ਸੀਮਿੰਟ ਚਾਹੀਦਾ, ਇੰਨੀ ਰੇਤ ਚਾਹੀਦੀ ਹੈ, ਇੰਨਾ ਸਰੀਆ ਚਾਹੀਦਾ, ਇਹ ਭੇਜ ਦਿਓ, ਲੈ ਕੇ ਆ ਜਾਓ। ਬਾਬਾ ਝੰਡਾ ਸਿੰਘ ਜੀ ਉਹ ਸਾਰਾ ਸਮਾਨ ਲੈ ਕੇ ਹਾਜ਼ਰ ਹੋ ਗਿਆ ਮਹਾਂਪੁਰਖੋ, ਦਾਸ ਝੰਡਾ ਸੇਵਾ ਵਿੱਚ ਹਾਜ਼ਰ ਹੈ। ਕਹਿੰਦੇ ਤੈਨੂੰ ਬਹੁਤ ਹੰਕਾਰ ਆ ਕਿ ਮੇਰੇ ਮਗਰ ਬੜੀ ਸੰਗਤ ਮਾਇਆ ਧਾਰੀਆਂ ਦੀ ਹੈ, ਤੈਨੂੰ ਕਹਿਣ ਕਿਹਾ ਇੱਥੇ ਕੀ ਕਮੀ ਸੀ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਸਾਨੂੰ ਨਹੀਂ ਲੋੜ, ਇਹ ਲੈ ਜਾ ਸਾਰਾ ਕੁਛ। ਉਹ ਪ੍ਰੇਮੀ ਕਹਿਣ ਲੱਗੇ ਮਹਾਰਾਜ ਤੁਹਾਡੇ ਜੇਬ ਵਿੱਚ ਚਿੱਠੀ ਹੈ, ਆਪ ਸੰਤਾਂ ਨੇ ਲਿਖੀ ਹੈ, ਮੈਂ ਲੈ ਕੇ ਗਿਆ ਤੁਹਾਡੇ ਕੋਲ, ਚਿੱਠੀ ਦਿਖਾਓ ਕਿ ਮਹਾਰਾਜ ਆ ਤੁਸੀਂ ਆਪ 'ਤੇ ਹੁਕਮ ਭੇਜਿਆ। ਹੁਣ ਸੁਣ ਲਓ ਸੰਤ ਝੰਡਾ ਸਿੰਘ, ਕਹਿੰਦੇ ਮਹਾਰਾਜ ਇਹ ਬੁੱਧੂ ਝੰਡੇ ਨੂੰ ਕੋਈ ਅਕਲ ਨਹੀਂ, ਕੋਈ ਗਲਤੀ ਹੋਈ ਤਾਂ ਮਾਫ ਕਰ ਦਿਓ। ਕਹਿੰਦੇ ਵਾਪਸ ਲੈ ਜਾ, ਵਾਪਸ ਲੈ। ਬਾਜ ਤਾੜੀ ਮਾਰ ਕੇ ਹੱਸ ਪਏ, ਕਹਿੰਦੇ ਦੇਖ ਲਿਆ ਜਿਹੜਾ ਜੀਵਤ ਭਾਅ ਤੋਂ ਮਰਿਆ ਹੁੰਦਾ, ਮੋਹਰੇ ਕੋਈ ਦਲੀਲ ਦਿੱਤੀ, ਕੋਈ ਵਕਾਲਤ ਕੀਤੀ, ਕੋਈ ਬੇਇੱਜ਼ਤੀ ਸਮਝੀ, ਅਤੇ ਮੈਂ ਲੈ ਕੇ ਆਇਆ ਸੀ, ਮੇਰੀ ਨਿਰਾਦਰੀ ਕਰ ਦਿੱਤੀ। ਕਹਿੰਦੇ ਇਹ ਹੈ ਮਰਨ ਹੁਕਮ ਦੀ ਪੜ੍ਹਾਈ, ਆਪਣੀ ਹੋਂਦ ਮਿਟਾ ਦੇਣ। ਅੱਜ ਹਰ ਇੱਕ ਬੰਦਾ ਆਪਣੀ ਹੋਂਦ ਬਣਾਉਣ ਲੱਗਿਆ ਹੋਇਆ ਕਿ ਅਸੀਂ ਵੀ ਕੁਝ ਹਾਂ, ਪਰ ਗੁਰੂ ਨਾਨਕ ਸਾਹਿਬ ਦੇ ਘਰੋਂ ਉਦੋਂ ਕੁਝ ਪ੍ਰਾਪਤੀ ਹੁੰਦੀ ਹੈ ਜਿਸ ਵੇਲੇ ਫਿਰ ਇੱਥੇ ਆ ਜਾਈਏ ਨਾ ਸਦਨਾ, ਜਿੱਥੇ ਕਹਿ ਰਿਹਾ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ, ਔਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇੱਥੇ ਆ ਜਾਂਦਾ ਫਿਰ ਕੁਝ ਖੈਰ ਪੈਂਦੀ। ਧੰਨ ਗੁਰੂ ਨਾਨਕ ਪਾਤਸ਼ਾਹ ਪੁੱਛਿਆ ਸੀ ਨਾ ਭਾਈ ਸੰਗਤੀਆ ਜੀ ਆਏ, ਮਰਦਾਨਾ ਜੀ ਨੇ ਕਿਹਾ ਮਹਾਰਾਜ ਸਿੱਖ ਕਿਹਨੂੰ ਕਹਿੰਦੇ? ਕਹਿੰਦੇ ਦੇਖਣਾ, ਕਹਿੰਦੇ ਕਿਰਪਾ ਕਰੋ ਭਾਈ ਸੰਗਤੀਆ ਜੀ ਆ ਗਏ। ਭਾਈ ਸੰਗਤੀਆ ਜੀ ਹੁਕਮ ਮੰਨੋਗੇ? ਕਹਿੰਦੇ ਮਹਾਰਾਜ ਜਨਮ ਹੀ ਹੁਕਮ ਮੰਨਣ ਲਈ ਹੋਇਆ, ਹੁਕਮ ਮੰਨਣ ਵਾਸਤੇ ਅਤੇ ਸਿੱਖ ਬਣੀ ਦਾ। ਸਿੱਖ ਉਹ ਆ ਜਿਹੜਾ ਹੁਕਮ ਮੰਨਦਾ, ਸਿੱਖਿਆ ਲੈਂਦਾ, ਸਿੱਖਿਆ 'ਤੇ ਚੱਲਦਾ, ਜਿਹੜਾ ਆਪਣੀ ਮਰਜ਼ੀ ਕਰਦਾ ਉਹ ਸਿੱਖ ਥੋੜ੍ਹੀ ਹੈ। ਕਮਾਉਂਦੇ ਸਾਰੇ ਸਿੱਖ ਹੈ, ਧੜਾ ਧੜ ਰੂਮਾਂ ਦੀ ਬੇਅਦਬੀ ਕਰ ਰਹੇ ਹੈ, ਨਸ਼ੇ ਪੱਤੇ ਕਰ ਰਹੇ ਹੈ, ਫੈਸ਼ਨ ਪ੍ਰਸਤੀ ਕਰ ਰਹੇ ਹੈ, ਅਸੀਂ ਸਿੱਖ ਹਾਂ। ਕਿਹਦੇ ਸਿੱਖ ਹਾਂ ਤੁਸੀਂ? ਕਿਹਦੇ ਸਿੱਖ ਹਾਂ? ਸਿੱਖ ਬਣਨ ਵਾਸਤੇ ਤਾਂ ਫਿਰ ਸਾਰੀਆਂ ਮਨਮਤਾਂ ਤਿਆਗਣੀਆਂ ਪੈਣਗੀਆਂ, ਫਿਰ ਇਹ ਸਿੱਖ ਬਣੇਗਾ? ਮਨਮਤਾਂ ਸਾਰੀਆਂ ਕਰੀ ਜਾਂਦਾ ਫਿਰ ਤੂੰ ਕਹੀ ਜਾਂਦਾ ਮੈਂ ਸਿੱਖ ਹਾਂ? ਕਹਿੰਦੇ ਹੁਕਮ ਮੰਨਣ ਵਾਸਤੇ ਜਨਮ ਹੋਇਆ। ਪਾਤਸ਼ਾਹ ਕਹਿੰਦੇ ਫਿਰ ਚਿਖਾ ਚਣ ਲੈ, ਚਿਖਾ ਚਣ ਲਈ, ਅੱਗ ਲਾ ਦੇ, ਅੱਗ ਲਾ ਦਿੱਤੀ, ਵਿੱਚ ਸੜ ਕੇ ਮਰ ਜਾ। ਭਾਈ ਸੰਗਤੀਆ ਜੀ ਸਤ ਵਚਨ ਕਹਿ ਕੇ ਵਿੱਚ ਬੈਠ ਗਏ। ਮਰਦਾਨਾ ਜੀ ਨੇ ਬੇਨਤੀ ਕੀਤੀ ਗਰੀਬ ਆਵਾਜ਼, ਬਾਲਕ ਕਿਤਨਾ ਸੁਨੱਖਾ ਸੀ, ਬੜਾ ਹਰਮਨ ਪਿਆਰਾ ਸੀ, ਇਹ ਕੀ ਕੌਤਕ ਵਰਤਾਇਆ, ਜੇ ਆਪ ਜੀ ਦਾ ਹੁਕਮ ਮੰਨਦਾ ਸੀ ਤਾਂ ਅਜਿਹਾ ਤਾਂ ਨਹੀਂ ਕਰਨਾ ਚਾਹੀਦਾ ਸੀ। ਮਾਰੇ ਜਾਂਦੇ ਸੱਤ ਕਰਤਾਰ ਕਹੀਦਾ, ਸੱਤ ਵਚਨ ਕਹੀਦਾ ਮਰਦਾਨਾ ਜੀ। ਸਿਖਾ ਬਲ ਵੀ ਰਾਖ ਹੋ ਗਈ, ਸਮਾਂ ਬੀਤ ਗਿਆ, ਹਜ਼ੂਰ ਕਹਿਣ ਲੱਗੇ ਮਰਦਾਨਾ ਜੀ ਸਿਖਾ ਨੂੰ ਵਧਾਓ। ਕਹਿੰਦੇ ਮਹਾਰਾ ਆਪ ਦਾ ਖਿਆਲ ਹੋਏਗਾ ਕਿ ਫੁੱਲ ਚੁਣੇ ਜਾਣ। ਉਹ ਦੰਦ ਵੀ ਹਾਲੇ ਦੁੱਧ ਹੀ ਸੀ, ਅਲੂਏ ਸੀ, ਉੱਥੋਂ ਕੀ ਲੱਜਣਾ ਲਿਜਾਉਣਾ, ਉੱਥੋਂ ਕੀ ਲੱਜਣਾ ਲਿਜਾਉਣਾ। ਕੁਝ ਲੱਜਣ ਨੂੰ ਨਹੀਂ, ਹੁਕਮ ਮੰਨੀ ਦਾ ਚੱਲੋ। ਰਾਖ ਦਾ ਢੇਰ ਪਰੇ ਹਟਾਇਆ, ਐਵੇਂ ਚੌਂਕੜਾ ਮਾਰੀ ਬੈਠੇ, ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਹੋ ਰਿਹਾ। ਮਹਾਰਾਜ ਤਾਂ ਜੀਵਤ ਆ, ਕਹਿੰਦੇ ਹਾਂ। ਜਿਹੜਾ ਜੀਵਤ ਭਾਵ ਹੰਕਾਰ ਤੋਂ ਮਰ ਜਾਏ ਨਾ, ਉਹ ਕਦੀ ਮਰਦਾ ਹੀ ਨਹੀਂ। ਇਹ ਜਿੰਨੇ ਦੇਵਤੇ ਉਹ ਵੀ ਉਹਦੇ ਖਿਦਮਤਕਾਰ ਬਣ ਜਾਂਦੇ ਆ। ਆਪੇ ਪਾਵਕ ਆਪੇ ਪਵਨਾ, ਯਾਰੇ ਖਸਮ ਤਾਂ ਰੱਖੈ ਕਵਨ। ਜਲ ਨਹੀਂ ਡੁੱਬਿਆ, ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਲ ਹੈ। ਨਿਰਧਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬਹੁਤ ਪਾਇਓ ਹਰ ਨਾਮ, ਕਰੀ ਕਿਰਪਾ ਕਿਰਪਾਲੇ। ਨੈਨ ਛਦੰਤੀ ਸ਼ਾਸਤਰਾਣੀ, ਨੈਨ ਦਸਤੀ ਪਾਵਕਾ, ਨਚ ਕਰੇ ਦੰਤੀ ਚਾ ਆਪੋ, ਨਾ ਸ਼ੋਸ਼ੀ ਤਾਂ ਮਾਰੂ ਤਾਂ। ਕੋਈ ਹਥਿਆਰ ਕੱਟ ਨਹੀਂ ਸਕਦਾ, ਕੋਈ ਅੱਗ ਸਾੜ ਨਹੀਂ ਸਕਦੀ, ਕੋਈ ਪਾਣੀ ਡੋਬ ਨਹੀਂ ਸਕਦਾ, ਕੋਈ ਸਵਾ ਹਵਾ ਸੁਕਾ ਉਡਾ ਨਹੀਂ ਸਕਦੀ। ਪਰ ਇੱਥੇ ਪਹੁੰਚ ਜਾਏ, ਇਹ ਗੱਲਾਂ ਦੀ ਪੜ੍ਹਾਈ ਨਹੀਂ ਤਾਂ ਗੱਲਾਂ ਬਹੁਤ ਕਰਦੇ। ਅਖੇ ਜੀ ਪਾਠ ਨਾ ਜਿੱਤ ਹੋ ਗਈ, ਜਿੱਤ ਨਹੀਂ ਹੋਈ। ਜਿਹੜੀਆਂ ਮਾਰੀ ਨੇ ਜਿੱਤਾਂ ਹੋਈਆਂ, ਉਹ ਪਾਠ ਦੀ ਬਰਕਤ ਨਹੀਂ ਹੁੰਦੀਆਂ ਸੀ। ਗੱਜ ਕੇ ਬੋਲੋ
ਸਤਨਾਮ।
ਅੱਜ ਕੱਲ੍ਹ ਸਾਡੇ ਪ੍ਰਚਾਰਕਾਂ ਦਾ ਹੀ ਕੋਈ ਵਿਸ਼ਵਾਸ ਨਹੀਂ ਰਹਿ ਗਿਆ, ਦੁਨੀਆਂ ਤਾਂ ਕੀ ਗੱਲ ਕਰਨੀ। ਇਤਿਹਾਸ ਸੁਣਾਉਂਦੇ ਵੀ ਆ ਲੋਕ ਇਹਨਾਂ ਚੀਜ਼ਾਂ 'ਤੇ, ਉਹਨਾਂ ਨੂੰ ਸਤਿਕਾਰ ਪਿਆਰ ਵੀ ਦਿੰਦੇ ਆ, ਉਸੇ ਚੀਜ਼ ਦੀ ਆਲੋਚਨਾ ਵੀ ਕਰੀ ਜਾਂਦੇ ਆ। ਜਿਹੜੇ ਇਤਿਹਾਸ ਬਾਣੀ ਦੇ ਸਿਰ 'ਤੇ ਸਤਿਕਾਰ ਪਿਆਰ ਟੁਕੜੇ ਮਿਲਦੇ ਆ, ਉਸੇ 'ਤੇ ਕਿੰਤੂ ਕਰੀ ਜਾ ਰਿਹਾ। ਇਹ ਸਾਡਾ ਹਾਲ ਬਣਿਆ ਹੋਇਆ। ਇਸ ਵਾਸਤੇ ਹੈ ਜੀਵਤ ਭਾਵ ਹੰਕਾਰ ਤੋਂ ਰਹਿਤ ਹੋਣਾ, ਇਹ ਇੱਕ ਮੌਤ ਹੈ। ਇਹ ਗੁਰਸਿੱਖਾਂ ਨੂੰ ਮਿਲਦੀ ਹੈ, ਹਰੇਕ ਨੂੰ ਨਹੀਂ ਮਿਲਦੀ। ਹੁਣ ਇਹ ਤਾਂ ਕੋਈ ਗੱਲ ਮੰਨੇਗਾ ਨਹੀਂ ਵੀ ਖੋਪਰੀ ਲਈ ਹੋਵੇ ਅਤੇ 21 ਦਿਨ ਫਿਰ ਜੀਵਤ ਰਹਿ ਜਾਏ। ਪਰ ਭਾਈ ਤਾਰੂ ਸਿੰਘ ਜੀ ਰਹੇ, ਇਤਿਹਾਸ ਗਵਾਹ ਹੈ। ਇਸ ਤਰ੍ਹਾਂ ਨੇ ਕਿੰਨੀਆਂ ਮਸਾਲਾਂ ਨੂੰ ਆਪਾਂ ਲਗੋ ਲਵਾਂਗੇ। ਸੰਮਣ ਦਾ ਲੈ ਲਓ, ਮੂਸਣ ਦਾ ਲੈ ਲਓ, ਇੱਕ ਪ੍ਰਸੰਗ ਨਹੀਂ ਬੇਅੰਤ ਹਨ। ਹਾਂਜੀ।
ਅਬ ਕੈਸੇ ਮਰੋ ਮਰਨ ਮਨ ਮੰਨਿਆ,
ਕੈਸੇ ਮਰਿਆ ਜਾਏ। ਮਰਨ ਤੇ ਮਨ ਮੰਨ ਗਿਆ, ਬਾਕੀ ਤਾਂ ਮਰਨ ਤੋਂ ਡਰਦੇ ਆ, ਪਰ ਹੁਣ ਮੌਤ ਜਿਹੜੀ ਹੈ ਉਹ ਕਹਿੰਦੇ ਸਾਤੋਂ ਡਰਦੀ ਹੈ। ਗੁਰਸਿੱਖਾਂ ਤੋਂ ਮੌਤ ਡਰਦੀ ਹੈ, ਮੌਤ ਗੁਰਸਿੱਖਾਂ ਤੋਂ ਭੈ ਪਾਉਂਦੀ ਹੈ। ਉਹਨਾਂ ਦੀ ਅਵਸਥਾ ਇਤਨੀ ਦ੍ਰਿੜ ਵਿਸ਼ਵਾਸ। ਸੋ ਇਸ ਕਰਕੇ ਸੱਚੇ ਪਾ ਕਹਿੰਦੇ ਕੈਸੇ ਮਰੋ, ਇਸ ਤਰ੍ਹਾਂ ਮਰਿਆ ਜਾਏ। ਉਹ ਇਸ ਤਰ੍ਹਾਂ ਕਿ ਗੁਰੂ ਦੇ ਸ਼ਬਦ ਦੀ ਕਸੋਟੀ ਦੇ ਲਾ ਕੇ ਜਿਹੜਾ ਆਪਣੀ ਹੋਂਦ ਨੂੰ ਖਤਮ ਕਰਨਾ, ਇਸ ਤਰ੍ਹਾਂ ਦੀ ਮੌਤ ਦੁਆਰਾ ਮਰਿਆ ਜਾਏ।
ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ,
ਆਹ ਲੋਕ ਰੋਜ਼ ਆ, ਕੋਈ ਪਾਲ ਹੈ ਕੋਈ ਮਰ ਗਿਆ, ਕੋਈ ਸੱਪ ਦੇ ਡੰਗ ਨਾ ਮਰ ਗਿਆ, ਸ਼ੇਰ ਵਿਗਿਆੜ ਨੇ ਮਾਰਤਾ, ਕੋਈ ਉਮੇ ਮਰ ਗਿਆ। ਇਹ ਦੁਨੀਆਂ ਮਰ ਮਰ ਜਾ ਰਹੀ ਹੈ, ਇਹਨੀ ਮੌਤ ਦੇ ਅਸਲੀ ਭਾਵ ਨੂੰ ਨਹੀਂ ਜਾਣਿਆ ਹੈ।
ਰਹਾਉ
ਵਿਸਰਾਮ ਦੇ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ।
ਮਰਨ ਮਰਨ ਕਹੇ ਸਭ ਕੋਈ,
ਮਰਨ ਮਰਨ ਦੀਆਂ ਗੱਲਾਂ ਸਾਰੇ ਕਹਿੰਦੇ ਆ, ਪਰ ਜਿਹੜਾ ਮਰਨ ਦਾ ਤਾਤਪਰਜ ਭੇਦ ਆ, ਇਹਨੂੰ ਕੋਈ ਬਿਰਲਾ ਮਾਂ ਦਾ ਪੁੱਤ ਜਾਣਦਾ? ਉਹ ਤਾਂ ਬਿਰਲਾ ਜਾਣਦਾ ਨਾ, ਸਾਹਿਬਜ਼ਾਦੇ ਦੀ ਵਾਰਾਂ ਵਿੱਚ ਚਿਣੇ ਜਾ ਰਹੇ ਹੈ, ਮਰਨ ਦੇ ਰਾਜ ਨੂੰ ਜਾਣਿਆ ਨਾ। ਜੇ ਮਰਨ ਦਾ ਰਾਜ ਨਾ ਜਾਣਿਆ ਹੁੰਦਾ ਫਿਰ ਤਾਂ ਲਾਲਚ ਵੀ ਮਿਲਦੇ ਸੀ, ਕੁਰਸੀਆਂ ਵੀ ਮਿਲਦੀਆਂ ਸੀ, ਪਦਵੀਆਂ, ਪਰ 4 ਦਿਨ ਦੀ ਜ਼ਿੰਦਗੀ ਜੀ ਕੇ ਫੇਰ ਮੌਤ ਨਾ ਸੋਣੀ, ਬਹੁਤ ਇੱਕ ਦਿਨ ਆਉਣੀ ਹੈ। ਜੇ ਅਸੂਲ ਧਰਮ ਅਖਲਾਕ ਤੋਂ ਗਿਰ ਜਾਏ ਮੌਤ ਫਿਰ ਵੀ ਆਉਣੀ ਹੈ, ਅਤੇ ਜੇ ਧਰਮ ਵਿੱਚ ਰਹਿ ਕੇ ਮਰਿਆ ਜਾਏ, ਸ਼ਹੀਦ ਹੋਇਆ ਜਾਏ, ਉਹ ਮਰਨਾ ਜਿਹੜਾ ਸਫਲ ਹੈ। ਕਾਇਰ ਦੀ ਵੀ ਮੌਤ ਹੁੰਦੀ ਹੈ, ਗਦਾਰ ਦੀ ਵੀ ਮੌਤ ਹੁੰਦੀ ਹੈ, ਪਰ ਕੌਮ ਨੂੰ ਵੇਚ ਦਿੱਤਾ ਕਾਇਰ, ਧੋਖਾ ਦੇ ਕੇ ਭਗੌੜਾ ਹੋ ਗਿਆ, ਆਪਣੀ ਕੌਮ ਦਾ ਘਾਤ ਕਰਾ ਗਿਆ, ਮਰਿਆ ਤਾਂ ਫਿਰ ਵੀ ਹੈ, ਪਰ ਉਹਦਾ ਜਿਹੜਾ ਜੀਵਨ ਸੀ ਉਹ ਕਈਆਂ ਲਈ ਘਾਤਕ ਬਣਿਆ। ਹੁਣ ਗਦਾਰ ਆਦਮੀ 4 ਦਿਨ ਮਾਇਆ ਪਦਾਰਥਾਂ ਦੇ ਲਾਲਚ ਵਾਸਤੇ ਸ਼ਹੀਦੀ ਪ੍ਰਵਾਨਿਆਂ ਨੂੰ ਗ੍ਰਿਫਤਾਰ ਕਰਾ ਦਿੰਦੇ ਆ, ਅਤੇ ਫਿਰ ਮਰਨਗੇ ਨਹੀਂ, ਜਾਂ ਲਾਲਚ ਵਿੱਚ ਆ ਕੇ ਦੀਨ ਧਰਮ ਤਿਆਗ ਬਹਿੰਦੇ ਆ, ਮਰਨਾ ਫਿਰ ਵੀ ਹੈ। ਅਤੇ ਫਿਰ ਜਿਹੜਾ ਧਰਮ ਵਿੱਚ ਰਹਿੰਦਿਆਂ ਹੋਇਆ ਮਰਨਾ, ਇਹ ਮਰਨਾ ਪ੍ਰਵਾਨ ਆ, ਮਰ ਤਾਂ ਜਾਣਾ। ਕਬੀਰ ਸਾਹਿਬ ਦੀਆਂ ਮੁਸ਼ਕਾਂ ਮੰਨ ਕੇ ਹਾਥੀ ਮੋਹਰੇ ਸੁੱਟ ਦਿੱਤਾ ਗਿਆ, ਗੁਰੂ ਮਹਾਰਾਜ ਰਹੇਲ ਖੰਡ ਵਿੱਚ ਗਏ, ਕਿਵੇਂ ਵੇਚਦਾ ਰਿਹਾ, ਅਤੇ ਉਹ ਲਾਜਵਰਤ ਮਹਾਰਾਜ ਬੈਠੇ ਸੀ, ਇੱਕ ਚੋਲਾ ਉਤਰਿਆ, ਕੁਰਾਨ ਦੇ 30 ਸੁਪਾਰੇ, 5 ਬੋਲੀਆਂ ਦੇ ਸ਼ਬਦ ਮਹਾਰਾਜ ਨੇ ਪਹਿਨ ਲਿਆ, ਉਹ ਝਿਲਮਿਲ ਝਿਲਮਿਲ ਲਿਸ਼ ਕੇ ਅਗੰਮੀ ਚੀਜ਼ ਸੀ, ਇਹਦਾ ਕੌਤਕ ਹੀ ਸੀ ਮਹਾਰਾਜ ਦਾ। ਉਹ ਜਿਹਨੇ ਦੇਖਿਆ ਅਤੇ ਰਾਜੇ ਲਾਜਵਰਧ ਨੂੰ ਦੱਸਿਆ, ਇੱਕ ਫਕੀਰ ਬੈਠਾ ਉਹਦੇ ਗਲ ਵਿੱਚ ਇਸ ਤਰ੍ਹਾਂ ਦਾ ਚੋਲਾ ਹੈ, ਇਹ ਰਾਜੇ ਨੂੰ ਲੈਣਾ ਚਾਹੀਦਾ। ਰਾਜੇ ਨੇ ਹੁਕਮ ਚਾੜਤਾ ਕਿ ਉਹਨੂੰ ਕਹੋ ਫਕੀਰ ਨੂੰ ਇਹ ਚੋਲਾ ਦੇ ਦੇ। ਉਹ ਆ ਗਏ, ਅਮਲਾ ਫੈਲਾ, ਸੰਤੀ ਜੀ ਇਹ ਚੋਲਾ ਦੇ ਦਿਓ ਸਾਡੇ ਰਾਜੇ ਵਾਸਤੇ। ਕਹਿੰਦੇ ਰਾਜੇ ਕੋ ਚੋਗਿਆਂ ਦੀ ਕਮੀ ਹੈ, ਜੇ ਇਸੇ ਚੋਲੇ ਦੇ ਨਾਲ ਉਹਦੀ ਡਰੈਸ ਪੂਰੀ ਹੁੰਦੀ ਹੈ ਤਾਂ ਲਾਹ ਕੇ ਲੈ ਜਾਓ। ਉਹ ਲਾਉਣ ਤਾਂ ਲਹੇ ਨਾ, ਰਾਜੇ ਨੂੰ ਕਹਿੰਦੇ ਲਹਿੰਦਾ ਨਹੀਂ ਜੀ, ਉਹ ਤਾਂ ਕੋਈ ਚੇਟਕੀ ਫਕੀਰ ਆ। ਕਹਿੰਦੇ ਇਹਨੂੰ ਨਦੀ ਦੇ ਵਿੱਚ ਮੁਸ਼ਕਾਂ ਬੰਨ ਕੇ ਸੁੱਟ ਦਿਓ। ਨਦੀ ਵਿੱਚ ਸੁੱਟ ਗਏ, ਮਹਾਰਾਜ ਬਾਹਰ ਬੈਠੇ। ਕਹਿੰਦੇ ਉਹ ਤਾਂ ਬਾਹਰ ਬੈਠਾ। ਕਹਿੰਦੇ ਫਿਰ ਇਹਨੂੰ ਅੱਗ ਦੇ ਵਿੱਚ ਲੱਕੜਾਂ ਦਾ ਢੇਰ ਵਿੱਚ ਬਾਲ ਕੇ ਅੱਗ ਨੂੰ ਭੇਟ ਚੰਡਾ ਪ੍ਰਚੰਡ ਕਰ ਦਿਓ। ਉਹ ਗਏ ਤਾਂ ਮਹਾਰਾਜ ਫਿਰ ਬੈਠੇ। ਫਿਰ ਇਹਨੂੰ ਪੱਥਰਾਂ ਦੇ ਵਿੱਚ ਨੱਪ ਦਿੱਤਾ ਜਾਏ, ਫਿਰ ਬੈਠੇ। ਭਾਵ ਸਾਰੇ ਉਪਾਵ ਕੀਤੇ, ਸਾਰੇ ਉਪਾਵ ਫੇਲ ਹੋ ਗਏ। ਫਕੀਰ ਕਹਿੰਦੇ ਮਹਾਰਾਜ ਉਹ ਤਾਂ ਕੋਈ ਪੂਰਨ ਫਕੀਰ ਹੈ, ਮਾਫ਼ੀ ਮੰਗ ਲਓ, ਨਹੀਂ ਤੁਹਾਡਾ ਰਾਜ ਗਰਕ ਹੋ ਜਾਏਗਾ। ਫਿਰ ਲਾਜਵਰਧ ਰਾਜਾ ਆਪ ਆਇਆ, ਅੱਲਾਹ ਦੇ ਦਰਵੇਸ਼ ਮੁਆਫ਼ ਕਰ ਦਿਓ। ਉਹ ਕਹਿੰਦੇ ਮੁਆਫ਼ੀ ਇਵੇਂ ਕਿਵੇਂ ਤਾਂ ਹੈ ਨਹੀਂ, ਇਹ ਰਾਜਾ ਜਿਹੜਾ ਇਹ ਪਰਜਾ ਦੀ ਰੱਖਿਆ ਵਾਸਤੇ ਹੈ, ਇਹਨਾਂ 'ਤੇ ਜ਼ੁਲਮ ਕਰਨਾ ਬੰਦ ਕਰ ਦੇ, ਇਹਨਾਂ ਦੀ ਜਾਨ ਮਾਲ ਹਰ ਪ੍ਰਕਾਰ ਰੱਖਿਆ ਅਤੇ ਧਰਮ ਦੀ ਸੁਤੰਤਰਤਾ ਦਿੱਤੀ ਜਾਏ। ਅਤੇ ਰਾਜੇ ਨੂੰ ਧਰਮ ਵਾਲੇ ਪਾਸੇ ਲਾਇਆ। ਬਾਬਰ ਦਾ ਪ੍ਰਸੰਗ ਪੜ੍ਹ ਲਓ, ਇਬਰਾਹੀਮ ਦਾ ਪੜ੍ਹ ਲਓ, ਕਾਰੂ ਹਾਰੂ ਦਾ ਪੜ੍ਹ ਲਓ, ਇਹ ਤਾਂ ਬਹੁਤ ਵੱਡਾ ਇਤਿਹਾਸ ਹੈ। ਇਸ ਵਾਸਤੇ ਇਹ ਜਿਹੜੀ ਧੁੰਦ ਮਿਟੀ ਹੈ, ਵੈਸੇ ਤਾਂ ਧੁੰਦ ਪੈਂਦੀ ਹੈ, ਧੁੰਦ ਕਿਹੜੀ ਸੀ, ਅਗਿਆਨਤਾ ਦੀ, ਪ੍ਰਕਾਸ਼ ਕਿਹੜਾ ਸੀ, ਗਿਆਨ ਦਾ ਪ੍ਰਕਾਸ਼। ਇਹ ਅਗਿਆਨਤਾ ਦੀ ਧੁੰਦ ਵਿੱਚ ਬੜਬੜੇ ਪੰਦਰਵ ਕਰ ਰਹੇ ਸੀ ਨਾ ਇਹ ਰਾਜੇ ਲੋਕ, ਕਿੰਨਾ ਪਰਜਾ ਅਤੇ ਜ਼ੁਲਮ ਵਗੈਰਾ ਕਰਦੇ ਸੀ। ਉਹਨਾਂ ਦਾ ਪ੍ਰਗਟ ਹੋਣਾ ਇਹ ਅਗਿਆਨਤਾ ਦੀ ਨਿਵਿਰਤੀ ਕਰਕੇ ਜਿਹੜਾ ਜ਼ੋਰ ਜ਼ੁਲਮ ਧੱਕਾ ਕਰਦੇ ਸੀ ਇਹਦੇ ਰੋਕਣ ਵਾਸਤੇ ਉਹਨਾਂ ਦਾ ਇਹ ਬਰਾਦਰ ਭਾਵ ਹੋਇਆ। ਸੋ ਗੁਰੂ ਮਹਾਰਾਜ ਦਾ ਭਾਈ 548 ਨੂੰ ਇਹ ਗੁਰਪੁਰਬ ਮਨਾਉਣ ਦਾ ਸੁਭਾਗ ਸੰਗਤਾਂ ਪ੍ਰਾਪਤ ਕਰ ਰਹੀਆਂ ਹਨ। ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵਿਖੇ ਵੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੇ ਦੇ ਸਮੂਹ ਸੇਵਾਦਾਰ, ਸਮੂਹ ਸੰਗਤਾਂ, ਔਰ ਇਸੇ ਤਰ੍ਹਾਂ ਇਹ 1526 ਸੰਨ ਤੋਂ ਲੈ ਕੇ 1596 ਸੰਨ ਤੱਕ ਇਹ ਮਹਾਰਾਜ ਦੀ ਸਰੀਰਕ ਆਰਵਲਾ ਸੀ। ਇੰਨੇ ਸਾਲਾਂ ਵਿੱਚ ਇਤਨਾ ਵੱਡਾ ਚਾਰ ਉਦਾਸੀਆਂ ਦੇ ਰੂਪ ਵਿੱਚ ਇਹ ਸਫ਼ਰ ਕੀਤਾ, ਕਿੱਥੇ ਕਿੱਥੇ ਗਏ। ਇੱਕ ਬਹੁਤ ਵੱਡਾ ਇਤਿਹਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਅਤੇ ਇਹ ਵਿਚਾਰਧਾਰਾ ਦੱਸੀ ਕਿ ਲੋਕ ਕਿੱਥੇ ਕਿੱਥੇ ਤੱਕ ਗਏ, ਜੇਲ੍ਹਾਂ ਚੱਕੀਆਂ ਵੀ ਪੀਸੀਆਂ, ਕਿੰਨੇ ਮਜ਼ਲੂਮਾਂ ਨੂੰ ਛਡਾਇਆ। ਸੋ ਇਸ ਕਰਕੇ ਮਰਨ ਦੇ ਭੈ ਵਿੱਚ ਇਨਸਾਨ ਕਾਇਰ ਹੋ ਜਾਂਦਾ, ਗਦਾਰ ਬਣ ਜਾਂਦਾ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਕਬੀਰ ਸਾਹਿਬ ਨਿਰਣਾ ਦੇ ਰਹੇ ਹਨ।
ਸਹਿਜ ਮਰੈ ਅਮਰ ਹੋਏ ਸੋਈ।
ਸਹਿਜ ਗਿਆਨ ਅਵਸਥਾ ਨੂੰ ਪਾ ਕੇ ਜਿਹੜਾ ਪੰਜਾਂ ਵਿਕਾਰਾਂ ਨੂੰ ਮਾਰ ਲਵੇ, ਆਪਣੀ ਹੋਂਦ ਮਿਟਾ ਦੇਵੇ, ਉਹ ਫਿਰ ਅਮਰ ਹੋ ਜਾਂਦਾ। ਲੋਕ ਅਮਰ ਹੋਣ ਵਾਸਤੇ ਪੱਥਰ ਲਾਉਂਦੇ ਆ, ਮੇਰਾ ਨਾਂ ਰਹਿ ਜਾ, ਮੇਰੇ ਪੁੱਤ ਹੋ ਜਾਏ, ਪੁੱਤ ਹੋਣ ਨਾਲ ਮੈਂ ਅਮਰ ਹੋ ਜਾਵਾਂਗਾ, ਮੇਰੀ ਪੀੜ੍ਹੀ ਚੱਲੇਗੀ। ਪਰ ਧਨ ਗੀਆਂ ਧਨ ਕਲ ਗੀਆਂ ਵਾਲਿਆ, ਤੇਰੀ ਪੀੜ੍ਹੀ ਕਿਵੇਂ ਚੱਲੀ ਹੈ? ਪਿਤਾ ਵੀ, ਪੁੱਤਰ ਵੀ ਅਤੇ ਮਾਤਾ ਵੀ, ਅਤੇ ਆਪਣਾ ਆਪ ਬਲੀਦਾਨ ਦਿੱਤਾ। ਜੋ ਯੁਗ ਪੀੜ੍ਹੀ ਸਤਿਗੁਰੂ ਕੀ, ਬਾਕੀ ਪੀੜ੍ਹੀਆਂ ਤਾਂ ਖਤਮ ਹੋ ਜਾਂਦੀਆਂ ਨਾ। ਇਸ ਪੀੜ੍ਹੇ ਦੇ ਉੱਤੇ ਆ ਸ਼ਬਦ ਬੈਠਾ ਹੋਇਆ, ਇਸ ਪੀੜ੍ਹੇ ਦੀ ਤਾਬਿਆ ਪੰਜ ਪਿਆਰੇ ਖੜ੍ਹੇ ਆ। ਗਜ ਕੇ ਬੋਲੋ
ਸਤਨਾਮ।
ਰਾਜ ਗੱਦੀਆਂ ਹੋਈਆਂ, ਉਹ ਪਰੰਪਰਾਵਾਂ ਅੱਜ ਮਿਟ ਗਈਆਂ, ਖਤਮ ਹੋ ਗਈਆਂ, ਪਰ ਗੁਰੂ ਦੀ ਪੀੜ੍ਹੀ ਚੱਲ ਰਹੀ ਹੈ, ਇਹ ਚੱਲਦੀ ਰਹਿਣੀ ਹੈ। ਕਈਆਂ ਨੇ ਪੀੜ੍ਹੀ ਖਤਮ ਕਰਨ ਵਾਸਤੇ ਅਗਨ ਭੇਟ ਕਰਤੇ, ਕੋਈ ਹੋਰ ਬੇਅਦਬੀਆਂ ਕਰ ਦਿੱਤੀਆਂ। ਇਹ ਪੀੜ੍ਹੀ ਖਤਮ ਹੋਣ ਵਾਲੀ ਨਹੀਂ, ਸ਼ਬਦ ਇਹ ਨਹੀਂ ਸੜਦਾ, ਸ਼ਬਦ ਨਹੀਂ ਮਰਦਾ, ਸ਼ਬਦ ਖਤਮ ਹੋਣ ਵਾਲੀ ਚੀਜ਼ ਹੀ ਨਹੀਂ। ਇਹ ਖਤਮ ਹੋ ਜਾਏਗਾ। ਕਈਆਂ ਨੇ ਉਦੋਂ ਖਿਆਲ ਸੀ ਵੀ ਆ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੁਰੇ ਫਿਰਦੇ ਆ, ਵੀ ਆਪਾਂ ਇਹਨੂੰ ਖਤਮ ਕਰ ਦੇਈਏ। ਇਹ ਖਤਮ ਹੋਣ ਵਾਲਾ ਹੀ ਨਹੀਂ, ਇਹ ਸ਼ਬਦ ਹੈ। ਦੇਖੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਸਰੀਰ ਕਰਕੇ ਚਲੇ ਗਏ, ਉਹਨਾਂ ਦੀ ਸੰਪਰਦਾਇਕ ਕਥਾ ਰਿਕਾਰਡ ਆ, ਸ਼ਬਦ ਮੌਜੂਦ ਹੈ, ਮੌਜੂਦ ਹੈ ਨਾ। ਆ ਬਾਣੀ ਮਹਾਰਾਜ ਕਿਰਪਾ ਕਰ ਗਏ, ਸ਼ਬਦ ਮੌਜੂਦ ਹੈ, ਇਹ ਗੁਰੂ ਦੀ ਪੀੜ੍ਹੀ ਚੱਲ ਰਹੀ ਹੈ, ਇਹ ਸਦਾ ਵਾਸਤੇ ਪੀੜ੍ਹੀ ਚੱਲਦੀ ਹੈ। ਮਹਾਰਾਜ ਕਹਿੰਦੇ ਜਿਹੜਾ ਸਹਿਜ ਗਿਆਨ ਵਿੱਚ ਮਰ ਜਾਂਦਾ ਨਾ, ਅਗਿਆਨਤਾ ਵਿੱਚ ਤਾਂ ਦੁਨੀਆ ਬਹੁਤ ਮਰ ਰਹੀ ਹੈ, ਪੁੱਛਦਾ ਕੋਈ? ਅਰਜਾਨਾ ਤੁਸੀਂ ਗਿਣਤੀ ਕੱਢ ਲਓ ਕਿੰਨੀ ਕੁ ਦੁਨੀਆ ਮਰਦੀ ਹੈ, ਫੂਕ ਹੁੰਦੀ ਹੈ, ਵਹਿ ਚਿਹਦੇ ਜਾਂਦਾ ਅਗੇ ਨੂੰ। ਅਤੇ ਜਿਹੜਾ ਸਹਿਜ ਗਿਆਨ ਸ਼ਬਦ ਦੀ ਕਸਵੱਟੀ ਵਿੱਚ ਮਰ ਜਾਂਦਾ, ਉਹ ਸਦਾ ਲਈ ਅਮਰ ਆ, ਉਹ ਸ਼ਹੀਦ ਅਮਰ ਆ ਕਿ ਨਹੀਂ? ਅੰਮ੍ਰਿਤਸਰ ਸਾਹਿਬ ਚਲ ਜਾਓ, ਬਾਬਾ ਦੀਪ ਸਿੰਘ ਸਾਹਿਬ ਦੇ, ਬਾਬਾ ਗੁਰਬਖਸ਼ ਸਿੰਘ, ਬਾਬਾ ਬੋਤਾ ਸਿੰਘ, ਗਰਜਾ ਸਿੰਘ, जितने भी ऐसे महापुरख हुए बेअंत हैं। इस करके जिहड़े सहज ज्ञान नूं पा के जीवत भाव हंकार नूं मर गए वो सदा वास्ते अमर हो जाते हैं।
कहो कबीर मन भया आनंदा।
कबीर साहब कहते उन्होंने मन च बड़ा आनंद है, बाकी तो मौत तो सारे घबराते डरते तेलियां आनिया मैं मरना जावा। कई तो हस्पतालों जाते हैं, हस्पतालों चु भी लाशा रोज बहुत आ रही भागों वाले ही है, तंदुरुस्ती लैके आते दौड़दा तो है कि चलो जलंधर के डॉक्टरों तो नहीं होया लुधियाने चल चलीए, लुधियाने नहीं तो फिर चंडीगढ़ है, चंडीगढ़ नहीं तो फिर उत्थे दिल्ली हैगा, दिल्ली नहीं जी फलाने थे बलैत चल चलीए, बलैत के डॉक्टर भी नहीं बचा सके। कि बलैत विच लोगों की मौत नहीं आती, जड़िया बूटिया के जड़े आप तनंतर वो मरते नहीं, जड़ी बूटी जे जीवी है क्यों मरा तनंतर उपरिस्त राजे ने गलती तो कर ली ना, सप चके तो पाता सरिंगरी की दे गल च मैं राजा सीन उठ के मेरा स्वागत नहीं किया, मैनू सत्कार नहीं दिता लैनी गले जद न सरिंगरी की आ गया मेरे गुरु के गल जिन सप पाया वह सप लड़के मर जाए। वो जल्द उठे वो कहते गलत गलती दस गई पर राजा बहुत चंगा सी, आप भी भजन बाणी त करा जो धर्मी राजा को करमी जालम होन कितने भजन कर देना, ये तू की कर दिता। कहते हूँ तो हो गया बाण चल गया, कहते फिर हूँ दस दे दसिया व्यास को गया उन सुखदेव की डीटी भागवत का सुपता शीश महल एयर टाइट कमरा बनाया, तो उधर तलंतर चल गया तो उधर तशक नाग चले गया, वो फुल जाने से उस सूखम रूप धारकू च बढ़ गया, जल्द संघन लगा पिछों निकलिया डंग मारिया तो मौत तो बच नहीं सकिया। पर गुरसिख ने तो मौत तो बचने वास्ते कभी कोई उपा किया ही नहीं, अरदास भी नहीं की मैं बच जमा, जे अरदास करदा मार रख्या करके बचा सकते सी। तार उसने अरदास की, बंदे बहादुर ने अरदास की, जबूरा ना मास नोच हो रहा मनी संधा बंद बंद कट हो रहा अरदास की, कहते जा हुक्म चाहिए तो फिर की गल है, ये भी तेरा भाणा ही है। गुरसिख की तो अवस्था ही अलौकिक है, धन गुरु नानक पातशाह जदों उत्थे गए अर्ग दे कुरम शहर विच महाराज कहते मरदाना जी दे गल्लां, कहते महाराज गल्लां की देनियां स्वास कितने रह गए, महाराज कहते मरदाना जी सोझी, कहते तुहाडी कृपा, कहते फिर हुण तेरा केड़ा संस्कार करिए, जल प्रवाह करिए, अगन चंडा दफनाउण दी किरिया जां पारसियां आला। कहिंदे महाराज शरीर मेरा मैं तां तुहाडी अरदल चिरिया जिवें भी, कहिंदे संस्कार, कहिंदे उत्थे फिर बहुत सुंदर मंदिर बना के सोना चांदी हीरे जवाहर ला के झंडा चला के तैनूं पूजनीक बना दईए। कहिंदे महाराज ये की करदे हैं, पंजां तत्तां दी मढोली चों कढ के अपरथर दी मढोली विच पसा रहे हैं, हुण अपने विच अभेद कर लवो, गज के बोलो
सतनाम।
देखो गुरसिख की अवस्था, महाराज कहते तन मरदाना जी स्वाद आ गया ना, रबाब बजाउण दा स्वाद आ गया, सिखी निभाउण दा। सो इस करके ये है मरना, सहज ज्ञान नूं पा के बाकी दुनिया कुत्तियां बिलियां दी मौत रोज मर रही है।
गया परम रहया परमानंदा।
सारे परम निवृत्त हो गए, कोई शराबां पी के नू नशे खा खा मर रहा, कोई विशां बकारां च मर रहा, बहुत तरह लोग करजे चक चक जहरां पी पी मर रहे है। पातशाह कहिंदे हुण तां भरम चले गया, ये भरम सी कि मौत मैनू मार दू, पर वो तो भरम ही निवृत्त हो गया कि शरीर ते एक दिन मरना आत्मा मरदी नहीं। ਇਹ ਅੰਮ੍ਰਿਤ ਤੱਤਵ ਆ ਅਤੇ ਜਿਸ ਨੂੰ ਆਤਮਾ ਦਾ ਗਿਆਨ ਹੋ ਗਿਆ ਉਹ ਮੌਤੋਂ ਕਾਹਨੂੰ ਡਰਦਾ। ਇਸ ਵਾਸਤੇ ਸਾਧ ਸੰਗਤ ਜੀ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ।
ਕਹੋ ਕਬੀਰ ਮਨ ਭਇਆ ਆਨੰਦਾ।
ਕਬੀਰ ਸਾਹਿਬ ਜੀ ਕਹਿੰਦੇ ਜਦੋਂ ਇਸ ਤੱਤਵ ਨੂੰ ਸਮਝ ਲਿਆ ਕਿ ਆਤਮਾ ਅੰਮ੍ਰਿਤ ਤੱਤਵ ਆ ਅਤੇ ਮਨ ਵਿੱਚ ਬੜਾ ਆਨੰਦ ਆ ਗਿਆ ਹੈ।
ਗਇਆ ਭਰਮ ਰਹਿਆ ਪਰਮਾਨੰਦਾ।
ਸਾਰਾ ਭਰਮ ਨਿਵਰਤ ਹੋ ਗਿਆ, ਹੁਣ ਪਰਮ ਆਨੰਦ ਸਰੂਪੀ ਪਰਮਾਤਮਾ ਉਹ ਹੀ ਰਿਹਾ, ਉਹ ਸਦਾ ਰਹਿਣ ਵਾਲਾ ਤਿੰਨਾਂ ਕਾਲਾਂ ਵਿੱਚ ਸਤ ਸਰੂਪ ਆ। ਜਿੱਧਰ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਹਾਂ ਇੱਕੋ ਇੱਕ ਅਕਾਲ ਪੁਰਖ ਨਜ਼ਰ ਆ ਰਿਹਾ, ਇਹ ਸਾਰਾ ਭਰਮ ਨਿਵਰਤ ਹੋ ਗਿਆ ਹੈ। ਇਹ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ, ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਿਚਾਰ ਸਰਵਣ ਕੀਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਆ। ਕੁਝ ਦ੍ਰਿਸ਼ਟਾਂਤ ਮਹਾਰਾਜ ਦੇ ਇਤਿਹਾਸ ਵਿੱਚੋਂ ਵੀ ਬਨਗੀਆਂ ਦੇ ਰੂਪ ਵਿੱਚ ਸੁਣਾਏ ਆ, ਕਿਹੜੇ ਪ੍ਰਯੋਜਨ ਲਈ ਆਏ ਸੀ ਅਤੇ ਉਹਨਾਂ ਨੇ ਕਿਹੜਾ ਸਿਧਾਂਤ ਦੱਸਿਆ। ਸੋ ਇਸ ਵਾਸਤੇ ਇਹ ਪ੍ਰਸੰਗ ਆਪ ਜੀ ਨੇ ਸਾਰੇ ਸਰਵਣ ਕੀਤੇ ਹੈ ਅਤੇ ਬਾਕੀ